ਮੁਲਤਾਨ ਤੋਂ ਹਜ਼ਾਰੀ ਬਾਗ ਜ਼ੇੜ ਨੂੰ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਹਜ਼ਾਰੀ ਬਾਗ ਜ਼ੇੜ ਦਾ ਬਿਰਤਾਂਤ ਵਰਣਨ ਕਰਨ ਤੋਂ ਪਹਿਲਾਂ ਮੁਲਤਾਨ ਜ਼ੇੜ ਵਿੱਚ ਬੀਤੀ ਇੱਕ ਜ਼ਰੂਰੀ ਗੱਲ ਦਾ ਵਰਣਨ ਕਰਨਾ ਅਤ ਜ਼ਰੂਰੀ ਹੈ, ਜੋ ਮੁਲਤਾਨ ਜ਼ੇੜ ਦੇ ਬਿਰਤਾਂਤ ਦੀ ਲੜੀ ਵਿੱਚ ਲਿਖੀ ਜਾਣੋ ਰਹਿ ਗਈ ਹੈ। ਜਦੋਂ ਮੁਲਤਾਨ ਸੈਂਟਰ ਜ਼ੇੜ ਦਾ ਮੈਡੀਕਲ ਅਫਸਰ 40 ਦਿਨ ਨਿਰਜਲ ਅਤੇ ਨਿਰਆਹਾਰ ਕੜਾਕੇ ਪਸ਼ਚਾਤ ਹੁਕਮਨ ਜਬਰਨ ਭੁੱਖ ਹੜਤਾਲ ਤੜਾਉਣ ਆਇਆ, ਬਿਨਾਂ ਫੋਰਸ ਫੀਡਿੰਗ ਕੀਤੇ ਅਰਥਾਤ ਜਬਰੀ ਖਾਣਾ ਖੁਆਏ ਅਤੇ ਜਬਰੀ ਖੁਰਾਕ ਦੇਣ ਦੇ ਹਥਿਆਰ ਸਿੱਟ ਕੇ ਚਲਾ ਗਿਆ ਅਤੇ ਕਹਿ ਗਿਆ ਕਿ ਚਾਹੇ ਕੁਛ ਵੀ ਹੋਵੇ ਪਰੰਤੂ ਮੈਂ ਜਬਰੀ ਖੁਰਾਕ ਦੇਣ ਵਾਲੇ ਧਰਮ ਧੱਕੇ ਦਾ ਅਨਰਥ ਕਦੇ ਨਹੀਂ ਕਰਾਂਗਾ ਅਤੇ ਆਪਣੀ ਜ਼ਿੰਮੇਵਾਰੀ ਅਤੇ ਫਲੋਹਾਰ ਦਾ ਹੁਕਮ ਦੇ ਗਿਆ। ਐਨ ਉਸ ਦਿਨ ਹੀ 2 ਘੰਟੇ ਪਸ਼ਚਾਤ ਅਜੇ ਫਲੋਹਾਰ ਪਹੁੰਚਾਉਣ ਅਤੇ ਪਹੁੰਚਾਉਣ ਦੇ ਹੁਕਮ ਦੀ ਤਾਮੀਲ ਨਹੀਂ ਹੋਈ ਸੀ। ਦਾਸ ਲਗਾਤਾਰ ਅੰਤਰਗਤੀ ਇਹੋ ਪ੍ਰਾਰਥਨਾ ਕਰ ਰਿਹਾ ਸੀ ਕਿ ਹੇ ਸੱਚੇ ਪਾਤਸ਼ਾਹ, ਇਸ ਪਰ ਉਪਕਾਰੀ ਡਾਕਟਰ ਦੀ ਪੈਜ ਰੱਖਣੀ। ਦਾਸ ਇਸੇ ਬਿਰਤੀ ਵਿੱਚ ਨਿਮਗਨ ਹੀ ਬੈਠਾ ਸੀ ਕਿ DC ਆਦਿਕ ਕਈ ਅਫਸਰ ਮੇਰੀ ਕੋਠੜੀ ਵਿੱਚ ਅਚਾਨਕ ਹੀ ਆ ਵੜੇ ਅਤੇ ਮੈਨੂੰ 2 ਕੁ ਗਜ਼ ਦਾ ਦੁਮੱਲਾ ਸੀਸ ਢੱਕਣ ਲਈ ਲਿਆਏ ਅਤੇ ਮੇਰੇ ਖੁੱਸੇ ਹੋਏ ਕਕਾਰ ਵੀ ਮੈਨੂੰ ਵਾਪਸ ਦੇ ਦਿੱਤੇ ਅਤੇ ਆਖਣ ਲੱਗੇ ਕਿ ਲੋਕਲ ਗਵਰਨਮੈਂਟ ਨੇ ਉਤਲੀ ਗਵਰਨਮੈਂਟ ਪਾਸ ਇਸ ਗੱਲ ਦੀ ਬੜੀ ਜ਼ਬਰਦਸਤ ਸਿਫਾਰਿਸ਼ ਕੀਤੀ ਹੈ ਕਿ ਸਮੂਹ ਕੈਦੀ ਸਿੱਖਾਂ ਨੂੰ ਕੀ ਪੋਲੀਟੀਕਲ ਅਤੇ ਕੀ ਇਖਲਾਕੀ ਜ਼ੁਰਮ ਵਾਲੇ ਟੋਪੀ ਦੇ ਥਾਂ ਸੀਸ ਲਈ ਦਸਤਾਰੇ ਮਿਲਣੇ ਚਾਹੀਦੇ ਹਨ ਅਤੇ ਤੰਬੀਆਂ ਦੇ ਥਾਂ ਤੇੜ ਲਈ ਕਛਹਿਰੇ ਮਿਲਣੇ ਚਾਹੀਦੇ ਹਨ ਅਤੇ ਬਾਕੀ ਕਕਾਰ ਵੀ। ਹੁਣ 1-2 ਸਾਲ ਦੇ ਅੰਦਰ ਵਾਇਸਰਾਏ ਦੀ ਕਾਨੂੰਨ ਘੜਨੀ ਕੌਂਸਲ ਵਿੱਚ ਇਸ ਪ੍ਰਥਾ ਕਾਨੂੰਨ ਪਾਸ ਹੋ ਕੇ ਇੱਕ ਖਾਸ ਐਕਟ ਬਣੇਗਾ ਅਤੇ ਫਿਰ ਸਭ ਸਿੱਖ ਕੈਦੀਆਂ ਨੂੰ ਇਹ ਚੀਜ਼ਾਂ ਹਿੰਦੁਸਤਾਨ ਦੇ ਸਭ ਜੇਲ੍ਹਾਂ ਵਿੱਚ ਦਿੱਤੀਆਂ ਜਾਇਆ ਕਰਨਗੀਆਂ। ਪਰੰਤੂ ਅਸੀਂ ਆਪਣੇ ਅਖਤਿਆਰ ਨਾਲ ਹੀ ਕਿਸੇ ਖਾਸ ਕੌਨਫੀਡੈਂਸ਼ਲ ਹਦਾਇਤ ਮੁਜਬ ਆਰਜ਼ੀ ਤੌਰ ਪਰ ਉਦੋਂ ਤਾਈਂ ਜਦ ਤਾਈਂ ਕਿ ਇਹ ਕਾਨੂੰਨ ਪਾਸ ਨਾ ਹੋ ਜਾਏ ਆਪ ਨੂੰ ਇਹ ਧਾਰਮਿਕ ਚੀਜ਼ਾਂ ਪਹਿਨਣ ਦੀ ਇਜਾਜ਼ਤ ਦਿੰਦੇ ਹਾਂ। ਤੁਮਕੋ ਗਵਰਨਮੈਂਟ ਕਾ ਸ਼ੁਕਰਗੁਜ਼ਾਰ ਹੋਣਾ ਚਾਹੀਏ ਔਰ ਅਬ ਚੂੰਕਿ ਤੁਹਾਰਾ ਦਸਤਾਰਾ ਵਗੈਰਾ ਕਾ ਸਵਾਲ ਹੱਲ ਹੋ ਗਿਆ ਹੈ, ਇਸ ਲਈ ਅਬ ਤੁਮਕੋ ਭੁੱਖ ਹੜਤਾਲ ਛੋੜ ਦੇਣੀ ਚਾਹੀਏ। ਦਾਸ ਦੇ ਮੂੰਹੋਂ ਆ ਮੁਹਾਰੇ ਧੰਨ ਸਤਿਗੁਰੂ ਦੀ ਧੁਨੀ ਨਿਕਲੀ ਅਤੇ ਮੇਰੇ ਨੇਤਰ ਮੁੰਦੇ ਗਏ, ਮਨੋ ਸ਼ੁਕਰ ਦੀ ਸਮਾਧੀ ਵਿੱਚ ਹੀ ਬੈਠਾ ਲੀਨ ਹੋ ਗਿਆ। ਮੈਨੂੰ ਟੁੰਮ ਕੇ ਪੁੱਛਣ ਲੱਗੇ, ਰਣਧੀਰ ਸਿੰਘ ਕਿਆ ਕਰਦੇ ਹੋ? ਦਾਸ, ਗੁਰੂ ਅਕਾਲ ਪੁਰਖ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਕਿ ਇਹ ਮੁਸ਼ਕਲ ਹੱਲ ਕੀਤੀ ਹੈ। DC, ਸਰਕਾਰ ਦਾ ਸ਼ੁਕਰ ਅਦਾ ਨਹੀਂ ਕਰਦੇ? ਦਾਸ, ਸ਼ੁਕਰ ਸੱਚੀ ਸਰਕਾਰ ਦਾ ਹੈ। ਇਹ ਕਹਿ ਕੇ ਅਤੇ ਸ਼ੁਕਰ ਬੈਰਾਗ ਵਿੱਚ ਬਹਿਬਲ ਹੋ ਕੇ ਦਾਸ ਆਪਣੇ ਤ੍ਰਿਣ ਵਿਛਾਉਣੇ ਉੱਤੇ ਬਿਛ ਗਿਆ। ਉਹ ਮੈਨੂੰ ਇਸ ਹਾਲਤ ਵਿੱਚ ਛੱਡ ਕੇ ਚਲੇ ਗਏ। ਆਥਣ ਨੂੰ ਮੈਡੀਕਲ ਅਫਸਰ ਮੇਰਾ ਦੇਵਤਾ ਖਸਲਤ ਹਤੈਸ਼ੀ ਜੀ ਆਏ ਅਤੇ ਮੇਰੇ ਖਾਣ ਲਈ ਖਰਬੂਜਾ ਲਿਆਏ। ਮੈਂ ਉਹਨਾਂ ਦਾ ਥੈਂਕਸ ਅਦਾ ਕੀਤਾ ਕਿਉਂਕਿ ਇਹ ਉਸ ਦੀ ਹੀ ਕੀਤੀ ਕਰਾਈ ਲਿਖਤ ਪੜ੍ਹਤ ਦੀ ਕੋਸ਼ਿਸ਼ ਦਾ ਨਤੀਜਾ ਸੀ ਕਿ ਇਹ ਸਫਲਤਾ ਹਾਸਲ ਹੋਈ। ਡਾਕਟਰ ਨਿਮਰੀਪੂਤ ਹੋ ਕੇ ਕਹਿਣ ਲੱਗਾ ਕਿ ਇਹ ਸਭ ਆਪ ਦੇ ਸਿਦਕ ਨੂੰ ਫਲ ਲੱਗੇ ਹਨ। ਮੈਨੂੰ ਤਾਂ ਆਪ ਮੁਫਤ ਦੀ ਵਡਿਆਈ ਦਿੰਦੇ ਹੋ। ਹਰ ਹਾਲ ਵਿੱਚ ਅਕਾਲ ਪੁਰਖ ਦਾ ਧੰਨਵਾਦ ਕਰਨਾ ਹੀ ਲਾਜ਼ਮ ਹੈ। ਇਸ ਕਥਨ 'ਤੇ ਦਾਸ ਕੁਝ ਨਾਦਮ ਅਤੇ ਲੱਜਾਵਾਨ ਜਿਹਾ ਹੋਇਆ ਕਿ ਸੱਚਮੁੱਚ ਇੱਕ ਗੁਰੂ ਅਕਾਲ ਦੇ ਬਿਨਾਂ ਹੋਰ ਕਿਸੇ ਅਲਪਗ ਇਨਸਾਨ ਦਾ ਸ਼ੁਕਰਗੁਜ਼ਾਰ ਹੋਣਾ ਇੱਕ ਖੁਸ਼ਾਮਦ ਜਿਹੀ ਹੀ ਹੈ ਅਤੇ ਇੱਕ ਗੁਰੂ ਪ੍ਰਾਣੀ ਆਸਰੇ ਤੋਂ ਬੇਮੁੱਖ ਹੋਣ ਵਾਲੀ ਮਨਮੁਖਤਾ ਹੀ ਹੈ ਅਤੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਅਵਰ ਨਾ ਜਾਣੇ ਕੋਏ ਵਾਲੀ ਗੁਰਦਰਸਾਈ ਭਰੋਸੇ ਵਾਲੀ ਦਸ਼ਾ ਤੋਂ ਦੂਰ ਹੋਣ ਵਾਲੀ ਗੱਲ ਹੈ। ਇਹ ਤਾਂ ਮੈਂ ਜਾਣਦਾ ਸਾਂ ਕਿ ਇਹ ਗੱਲ ਮੈਡੀਕਲ ਅਫਸਰ ਦੀ ਕਿਸੇ ਕਢਾਉਣ ਅਥਵਾ ਖੁਸ਼ਾਮਦ ਦੇ ਅਧੀਨ ਹੋ ਕੇ ਨਹੀਂ ਸੀ ਕਹੀ, ਪਰੰਤੂ ਮੇਰੇ ਹਿਰਦੇ ਉੱਪਰ ਉਸ ਦੇ ਉਪਕਾਰ ਦਾ ਇਤਨਾ ਡੂੰਘਾ ਪ੍ਰਭਾਵ ਪਿਆ ਹੋਇਆ ਸੀ ਕਿ ਸੁਭਾਇਕੀ ਹੀ ਮੈਥੋਂ ਉਹਨਾਂ ਦੀ ਸ਼ੁਕਰਗੁਜ਼ਾਰੀ ਦੇ ਬਚਨ ਕਹੇ ਗਏ। ਪਰੰਤੂ ਇਤਨੇ ਪਰ ਵੀ ਮੇਰੀ ਜ਼ਮੀਰ ਮੈਨੂੰ ਕੋਸਣ ਲੱਗ ਪਈ। ਮੈਂ ਤਾਂ ਪ੍ਰਾਸਚਿਤੀ ਪ੍ਰਾਰਥਨਾ ਦੀ ਮੌਜ ਵਿੱਚ ਜੁੜ ਗਿਆ ਅਤੇ ਡਾਕਟਰ ਹੋਰੀ ਕੁਛ ਚਿਰ ਵੇਖ ਅੱਟ ਕੇ ਚੱਲਦੇ ਲੱਗੇ ਹੋਣਗੇ। ਮੈਂ ਆਪਣੇ ਆਪ ਵਿੱਚ ਇਹ ਗੁਪਤੋ ਗੁਪਤੀ ਪ੍ਰਾਰਥਨਾ ਕੀਤੀ ਕਿ ਮੇਰੀ ਇਸ ਮੂੜਤਾ ਦੇ ਦਮਨ ਹੈ ਤਾਂ ਕੋਈ ਪ੍ਰਾਸਚਿਤੀ ਡੰਨ ਮੇਰੀ ਦਸ਼ਾ ਅਨੁਕੂਲ ਮੈਨੂੰ ਲੱਗੇ ਤਾਂ ਜੋ ਮੇਰਾ ਕਿੰਚਿਤ ਮਾਤਰ ਵਫਣ ਬਣਾਓ ਵੀ ਦੂਰ ਹੋ ਜਾਵੇ। ਮੇਰੀ ਇਸ ਦਸ਼ਾ ਤੋਂ ਕੋਈ 15 ਮਿੰਟ ਪਸ਼ਚਾਤ ਜੇਲ੍ਹ ਦਰੋਗਾ ਸਦਾਨੰਦ ਸੁਪਰਡੈਂਟ ਨੂੰ ਆਪਣੇ ਨਾਲ ਲੈ ਕੇ ਆਇਆ ਅਤੇ ਦੁਮਾਲਾ ਕਸ਼ਹਿਰਾ ਮੈਥੋਂ ਖੋਹ ਕੇ ਲੈ ਗਿਆ। ਮੈਂ ਮੁੜ ਉਸ ਤੋਂ ਮੰਗਿਆ ਹੀ ਨਹੀਂ। ਮੈਂ ਜਾਤਾ ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲ। ਤਦ ਪਸ਼ਚਾਤ ਨਿਤ ਨਵੇਂ ਕਸ਼ਹਿਰੇ ਦੁਮਾਲੇ ਮੇਰੇ ਕੋਲ ਆ ਜਾਣ ਅਤੇ ਨਿਤ ਹੀ ਚਲੇ ਜਾਣ। ਉੜਕ ਅਸੀਂ ਗੁਪਤੋ ਗੁਪਤ ਕਸ਼ਹਿਰੇ ਬਣਵਾ ਲਿਆ ਕਰੀਏ ਅਤੇ ਕੰਬਲ ਦੇ ਦੁਮਾਲੇ ਲਵਾ ਲਿਆ ਕਰੀਏ। ਦਰੋਗੇ ਦਾ ਦਾਓ ਲੱਗੇ ਤਾਂ ਖੋਹ ਲੈ ਜਾਵੇ, ਖਾਲਸੇ ਦਾ ਵਸ ਲੱਗੇ ਫਿਰ ਉਵੇਂ ਜਿੱਕੂ ਸੱਜਰੀ ਬਣਤ ਬਣ ਜਾਵੇ। ਇਸੇ ਤਰ੍ਹਾਂ ਹੀ ਲਈਏ ਦਈਏ ਡੇਢ ਸਾਲ ਮੁਲਤਾਨ ਵਿੱਚ ਕੱਟਿਆ, ਪਰ ਕੱਟਿਆ ਬੜੀ ਕੜਰੀ ਵਿਕਟ ਤਸੀਹੀ ਤਪੱਸਿਆ ਦਾ। ਮੁਲਤਾਨ ਜੇਲ੍ਹ ਵਿੱਚ ਹੁਨਾਲ ਸਿਆਲ ਦੋਈ ਬਿਕਰਾਲ ਤਤਖਸ਼ਾ ਦੇ ਸਨ। ਗਰੀਖਮ ਰੁੱਤ ਤਾਂ ਅਤਿਅੰਤ ਹੀ ਗਾਖੜੀ ਘਾਮ ਕਟਿੰਦੀ ਸੀ, ਉੱਪਰੋਂ ਅੱਤਿਆਚਾਰੀਆਂ ਦੇ ਧਰਮ ਧੱਕੇ ਦਿਨੇ ਪੱਠ ਵਾਂਗੂ ਤਪਦੀ ਗਰਮੀ ਵਿੱਚ ਹੱਥ ਕੜੀ ਲਾਈ ਖੜੋਤੇ ਰੱਖਣਾ, ਰਾਤ ਨੂੰ ਤਨੂਰ ਵਾਂਗੂ ਤਪਦੀ ਕੋਠੜੀ ਵਿੱਚ ਤਾੜੀ ਰੱਖਣਾ। ਦੇਖਣ ਹਾਰੇ ਤਰਾਹ ਤਰਾਹ ਕਰ ਉੱਠੇ ਸਨ ਅਤੇ ਕਹਿੰਦੇ ਸਨ ਕਿ ਜੇ ਸਾਰੀ ਕੈਦ ਇਸੇ ਤਰ੍ਹਾਂ ਹੀ ਇੱਥੇ ਕੱਟਣੀ ਬਣੀ ਤਾਂ ਕਦੋਂ ਕੱਟੀ ਜਾਸੀ। ਇਸ ਹਾਲਤ ਵਿੱਚ ਤਾਂ 2-4 ਸਾਲ ਵਿੱਚ ਹੀ ਕਾਮ ਤਮਾਮ ਹੋ ਜਾਊ। ਮਜ਼ਲੂਮ ਤਪੱਸੀਆਂ ਦੇ ਤਨ ਛੇਤੀ ਹੀ ਖੀਨ ਸ਼ੀਨ ਹੋ ਜਾਣਗੇ, ਪਰੰਤੂ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਗੁਰਬਾਕ ਦੇ ਭਾਵ ਵਾਲੀ ਘਟਨਾ ਜਿਨ੍ਹਾਂ ਗੁਰੂ ਵਰਸਾਏ ਵਜੂਦਾਂ ਉੱਤੇ ਇੰਨ ਬਿੰਨ ਘਟੀ ਹੋਈ ਹੋਵੇ, ਉਹਨਾਂ ਨੂੰ ਅਜਿਹੇ ਤੌਖਲਿਆਂ ਦੇ ਕੀ ਫਿਕਰ ਅੰਦੇਸੇ। ਇੱਥੇ ਤਾਂ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ ਵਾਲੀ ਦੇਹ ਅਧਿਆਸੀ ਉਪਰਾਮਤਾ ਸੁੱਤੇ ਸਹਿਤ ਹੀ ਬਣੀ ਹੋਈ ਸੀ। ਗੁਰੂ ਪ੍ਰਾਇਣ ਹੋ ਰਹੇ ਸਿਰ ਸਿਰ ਸੁੱਖ ਸੰਮਾਂ ਦੇ ਸਮਾਨ ਅਤੇ ਸਮਸਰ ਮੰਨਣ ਹਾਰੇ ਪਹਾੜਿਆਂ ਦੇ ਆਸ਼ਕਾਂ ਦਾ ਗੁਰੂ ਆਪ ਸਹਾਈ ਅਤੇ ਰਾਖਾ ਹੈ। ਜੋਰੋ ਸਿਤਮ ਦੇ ਸਿਆਹਕਾਰ ਸਈਦਾਂ ਨੇ ਤਾਂ ਆਪਣੇ ਜਾਣੇ ਮਾਰ ਮਕਾਉਣ ਦੀ ਹੀ ਮਥੀ ਹੋਈ ਸੀ, ਪਰੰਤੂ ਸਤਿਗੁਰੂ ਦਾਤੇ ਨੇ ਬਿਧਨਾ ਕੁਛ ਔਰ ਕੀ ਔਰ ਹੀ ਠੱਟ ਰੱਖੀ ਸੀ। ਉਦੋਂ ਹੀ ਪਤਾ ਲੱਗਾ ਕਿ ਇੱਕਦਮ ਮੁਲਤਾਨ ਜੇਲ੍ਹ ਤੋਂ ਚਾਲੇ ਪਾਉਣ ਦਾ ਹੁਕਮ ਆ ਗਿਆ। ਜੁਲਾਈ 1917 ਦੇ ਮਾਧਿਅੰਤ ਦਿਨਾਂ ਵਿੱਚ ਸਾਡੀ ਮੁਲਤਾਨ ਜੇਲ੍ਹ ਤੋਂ ਅਲਵਿਦਾ ਪੜੀ ਗਈ, ਪਰ ਸਾਨੂੰ ਪਤਾ ਕੁਛ ਨਹੀਂ ਦੱਸਿਆ ਗਿਆ ਕਿ ਕਿੱਧਰ ਨੂੰ ਅਤੇ ਕਿਤੇ ਵੱਲ ਨੂੰ ਲੈ ਜਾ ਰਹੇ ਹਨ। ਦਰੋਗੇ ਸਦਾਨੰਦ ਨੇ ਇਤਨੀ ਗੱਲ ਦੱਸੀ ਕਿ 7 ਸਾਲ ਅਤੇ 7 ਸਾਲ ਤੋਂ ਉੱਪਰਲੀ ਕੈਦ ਵਾਲਿਆਂ ਪੰਜਾਬੀ ਪੋਲੀਟੀਕਲਾਂ ਨੂੰ ਪੰਜਾਬ ਵਿੱਚ ਨਹੀਂ ਰੱਖਿਆ ਜਾਵੇਗਾ, ਇੰਡੇਮਾਨ ਵੀ ਨਹੀਂ ਲਿਆ ਜਾਵੇਗਾ। ਇਹਨਾਂ ਵਾਸਤੇ ਹਿੰਦੁਸਤਾਨ ਦੇ ਅੰਦਰ ਹੀ ਕੋਈ ਹੋਰ ਕਾਲਾ ਪਾਣੀ ਤਜਵੀਜ਼ ਹੋਇਆ ਹੈ। ਅਸੀਂ 6 ਸਾਥੀ ਮੁਲਤਾਨ ਸੈਂਟਰਲ ਜੇਲ੍ਹ ਵਿੱਚੋਂ ਤਾਬੜ ਤੋੜ ਹੁਕਮ ਆਉਣ ਤੋਂ 1 ਘੰਟੇ ਦੇ ਅੰਦਰ ਅੰਦਰ ਹੀ ਬੰਨ ਕੇ ਸੰਗੀਨੀ ਪਹਿਰੇ ਹੇਠ ਮੁਲਤਾਨ ਛਾਉਣੀ ਦੇ ਰੇਲਵੇ ਸਟੇਸ਼ਨ ਨੂੰ ਤੋਰੇ ਗਏ। ਸਟੇਸ਼ਨ 'ਤੇ ਆ ਕੇ ਡਿੱਠਾ ਤਾਂ ਸਾਡੇ ਨਾਲ ਦੇ ਮੁਲਤਾਨ ਡਿਸਟ੍ਰਿਕਟ ਜੇਲ੍ਹ ਵਾਲੇ 5 ਹੋਰ ਵੀ ਮੰਦਲੀ ਤਿਆਰ ਖੜੋਤੇ ਹਨ। ਜੇਲ੍ਹ ਜੰਜੀਰੀ ਜਕੜਬੰਦੀਆਂ ਵਿੱਚ ਹੁੰਦੇ ਹੋਇਆਂ ਵੀ ਖੂਬ ਇੱਕ ਦੂਜੇ ਨੂੰ ਪਰਸ ਪਰ ਗਲਵੱਕੜੀਆਂ ਪਾ ਪਾ ਕੇ ਮਿਲੇ। ਵਿਛੜੇ ਵੀਰਾਂ ਦੇ ਅਚਣ ਚੇਤ ਮੇਲੇ ਮਾਨੋ ਅਜਗੈਬੀ ਖੁਸ਼ੀਆਂ ਦੇ ਮੇਘਲੇ ਆਣ ਵਰਸੇ। ਸਾਨੂੰ ਉੱਥੇ ਆ ਕੇ ਪਤਾ ਲੱਗਾ ਕਿ ਤਕੜੇ ਲੰਮੇ ਸਫ਼ਰ ਦਾ ਸਮਾਨ ਤਿਆਰ ਕੀਤਾ ਹੋਇਆ ਹੈ। ਰੇਲ ਦੇ ਸਿੱਖਾਂ ਵਾਲੇ ਖਾਸ ਰਿਜ਼ਰਵ ਡੱਬੇ ਤਿਆਰ ਹਨ, ਕੋਈ 1 ਦਰਜਨ ਕੋਰੇ ਮੱਟ ਜਲ ਵਾਸਤੇ ਰਖਾਏ ਗਏ। ਅਸੀਂ ਆਪਣਾ ਮੱਟ ਆਪ ਹੀ ਔਖੇ ਸੌਖੇ ਹੋ ਕੇ ਭਰ ਲਿਆ ਅਤੇ ਭਰ ਕੇ 1 ਕੋਨੇ ਵਿੱਚ 1 ਲਵਾਂਝੇ ਰੱਖ ਲਿਆ। ਸਰਬਲੋ ਦੇ ਬਾਟੇ ਸਾਡੇ ਪਾਸ ਹੀ ਸਨ, ਭੁੱਖਣ ਭਾਣੇ ਤੁਰ ਪਏ। ਸਾਹੀਵਾਲ ਸਟੇਸ਼ਨ ਆਇਆ ਤਾਂ ਸਾਡੇ ਹੋਰ 2 ਸਾਥੀ ਭਾਈ ਕਿਰਪਾ ਸਿੰਘ ਲੰਘ ਮਜ਼ਾਰੀ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਭਾਈ ਹਰਨਾਮ ਸਿੰਘ ਕਾਲਾ ਸੰਘਾ ਰਿਆਸਤ ਕਪੂਰਥਲਾ ਸਾਡੇ ਨਾਲ ਆਉਣ ਰਲੇ। ਮੁਲਤਾਨ ਡਿਸਟ੍ਰਿਕਟ ਜੇਲ੍ਹ ਵਾਲੇ 5 ਸਾਥੀਆਂ ਦੇ ਇਹ ਨਾਂ ਸਨ, ਭਾਈ ਗੁੱਜਰ ਸਿੰਘ ਭਕਨਾ ਜ਼ਿਲ੍ਹਾ ਅੰਮ੍ਰਿਤਸਰ, ਭਾਈ ਗੰਡਾ ਸਿੰਘ ਵੱਡਾ ਨਿਹੰਗ ਪਿੰਡ ਸੁਰ ਸਿੰਘ ਜ਼ਿਲ੍ਹਾ ਲਾਹੌਰ, ਭਾਈ ਕਰਮ ਸਿੰਘ ਤੱਤ ਖਾਲਸਾ ਕੋਟਲਾ ਅਜਨੇਰ ਜ਼ਿਲ੍ਹਾ ਲੁਧਿਆਣਾ, ਭਾਈ ਮਸਤਾਨ ਸਿੰਘ ਨਾਰੰਗਵਾਲ ਲੁਧਿਆਣਾ, ਭਾਈ ਸੁੰਦਰ ਸਿੰਘ ਦੋਲੂ ਨੰਗਲ ਅੰਮ੍ਰਿਤਸਰ ਅਤੇ ਦਾਸ ਨਾਲ ਮੁਲਤਾਨ ਸੈਂਟਰਲ ਜੇਲ੍ਹ ਤੋਂ ਜੋ ਸਾਥੀ ਆਏ ਸਨ ਉਹਨਾਂ ਦੇ ਨਾਂ ਇਹ ਸਨ, ਭਾਈ ਜਿੰਦਰ ਸਿੰਘ ਦੁੱਧਾਧਾਰੀ ਪਿੰਡ ਚੌਧਰੀਵਾਲਾ ਜ਼ਿਲ੍ਹਾ ਅੰਮ੍ਰਿਤਸਰ, ਭਾਈ ਗੰਡਾ ਸਿੰਘ ਛੋਟਾ ਨਿਹੰਗ ਖਾਪੜ ਖੇੜੀ ਜ਼ਿਲ੍ਹਾ ਅੰਮ੍ਰਿਤਸਰ, ਭਾਈ ਪਾਖਰ ਸਿੰਘ ਢੁੱਡੀਕੇ ਜ਼ਿਲ੍ਹਾ ਫਿਰੋਜ਼ਪੁਰ, ਭਾਈ ਹਰੀ ਸਿੰਘ ਕੱਕੜ ਜ਼ਿਲ੍ਹਾ ਅੰਮ੍ਰਿਤਸਰ ਅਤੇ ਭਾਈ ਸੁੱਚਾ ਸਿੰਘ ਚੋਲਾ ਜ਼ਿਲ੍ਹਾ ਅੰਮ੍ਰਿਤਸਰ। ਸਾਹੀਵਾਲ ਆ ਕੇ ਸਾਨੂੰ ਕੁਛ ਸੁਰਾਗ ਮਿਲਿਆ ਕਿ ਸ਼ਾਇਦ ਅਸੀਂ ਹਜ਼ਾਰੀਬਾਗ ਨੂੰ ਜਾ ਰਹੇ ਹਾਂ। ਲਾਹੌਰ ਜੰਕਸ਼ਨ 'ਤੇ ਪਹੁੰਚੇ ਤਾਂ ਉੱਥੇ ਰਾਵਲਪਿੰਡੀ ਸੈਂਟਰ ਜੇਲ੍ਹ ਵਾਲੇ ਸਾਥੀ ਅਤੇ ਲਾਹੌਰ ਜੇਲ੍ਹ ਵਾਲੇ ਸਾਥੀ ਜਿਹੜੇ ਵੀ ਸਾਡੇ ਵਾਲੀ ਟ੍ਰੇਨ ਵਿੱਚ ਹੀ ਨਾਲ ਤੁਰੇ ਗਏ, ਪਰ ਉਹਨਾਂ ਦਾ ਡੱਬਾ ਸਾਥੋਂ ਵੱਖਰਾ ਲਾਇਆ ਗਿਆ। ਲਾਹੌਰੋਂ 1 ਸਿੱਖ ਦਰੋਗਾ ਅਤੇ 1 ਡਾਕਟਰ ਸਮੇਤ ਰਾਹਦਾਰੀ ਦੀ ਖਾਸ ਖੁਰਾਕ ਅਤੇ ਦਵਾ ਬੂਟੀ ਦੇ ਸਾਡੇ ਨਾਲ ਤੁਰੇ ਗਏ ਅਤੇ ਪੁਲਿਸ ਅਫਸਰ ਮਿਸਟਰ ਬੀਟੀ ਦੀ ਨਿਗਰਾਨੀ ਅਤੇ ਉਸ ਦੇ ਮਾਤਹਿਤ ਦੇਸੀ ਪੁਲਿਸ ਗਾਰਡ ਦੇ ਸੰਗੀਨ ਪਹਿਰੇ ਹੇਠਾਂ ਲਾਹੌਰ ਸਟੇਸ਼ਨ ਤੋਂ ਸਾਨੂੰ ਵਿਦਾ ਕੀਤਾ ਗਿਆ। ਇਹ ਬੀਟੀ ਉਹ ਸੀ ਜਿਸ ਦੀ ਸਪੈਸ਼ਲ ਡਿਊਟੀ ਲਾਹੌਰ ਸਾਜਿਸ਼ ਦੇ ਮੁਕੱਦਮਿਆਂ ਦੇ ਜੇਲ੍ਹ ਅਦਾਲਤੀ ਟ੍ਰਿਬਿਊਨਲ ਸਹੁੰ ਭੁਗਤਾਨ ਲਈ ਲਗਾਤਾਰ ਮਹੀਨਿਆਂ ਬੱਧੀ ਪੰਜਾਬ ਗਵਰਨਮੈਂਟ ਵੱਲੋਂ ਲਗਾਈ ਗਈ ਸੀ ਅਤੇ ਜਿਸ ਡਿਊਟੀ ਦੇ ਭੁਗਤਾਨ ਬਦਲੇ ਐਸ ਬੀ ਟੀ ਨੂੰ ਇੰਸਪੈਕਟਰ ਤੋਂ ਇੱਕਦਮ ਸੁਪਰਡੈਂਟ ਬਣਾਇਆ ਗਿਆ ਸੀ ਅਤੇ ਪਿੱਛੋਂ ਆ ਕੇ ਸਾਨੂੰ ਪਤਾ ਲੱਗਾ ਕਿ ਇਸੇ ਬੀ ਟੀ ਨੂੰ ਗੁਰੂ ਕੇ ਬਾਗ ਵਾਲੇ ਮੋਰਚੇ ਸਮੇਂ ਤਾਇਨਾਤ ਕੀਤਾ ਗਿਆ ਸੀ। ਇਹ ਬੀ ਟੀ ਜੋ ਪਿੱਛੋਂ ਗੁਰੂ ਕੇ ਬਾਗ ਦਾ ਬਾਗ ਬਣ ਗਿਆ ਸਾਡੇ ਸਾਹਮਣੇ ਲੇਲੇ ਵਾਂਗ ਸ਼ਾਹ ਫਿਰਦਾ ਸੀ ਅਤੇ ਹਰ ਸਟੇਸ਼ਨ 'ਤੇ ਆ ਕੇ ਲੇਲੜੀਆਂ ਕੱਢਦਾ ਸੀ। ਅਸੀਂ ਹੈਰਾਨ ਸਾਂ ਕਿ ਇਹ ਬੱਕਰੀ ਵਰਗਾ ਕਮਜ਼ੋਰ ਹਿਰਦੇ ਦਾ ਬੀ ਟੀ ਤੀਸ ਮਾਰ ਖਾਨ ਜੁਰਵਾਣਾ ਕਿਵੇਂ ਬਣ ਗਿਆ। ਸਾਡੇ ਨਾਲ ਵੀ ਰਾਹ ਵਿੱਚ ਝੜਪ ਲੈਣ ਲੱਗਾ ਸੀ ਪਰੰਤੂ ਇੱਕੋ ਫੁੰਕਾਰੇ ਨਾਲ ਸ਼ਹਿ ਹੋ ਗਿਆ। ਦਿੱਲੀ ਤਾਂ ਸਾਨੂੰ ਸਾਰਿਆਂ ਨੂੰ ਸੁੱਕੇ ਸੋਹੜੇ ਹੀ ਰੱਖਿਆ, ਨਾ ਕੁਛ ਖਾਣ ਨੂੰ ਨਾ ਕੁਛ ਪੀਣ ਨੂੰ ਦਿੱਤਾ। ਹਾਲਾਂਕਿ ਸਭ ਸਮਾਨ ਤੇ ਖਰਚ ਕਾਫੀ 1.5-2 ਰੁਪਇਆ ਫੀ ਆਦਮੀ ਪ੍ਰਤੀ ਸਾਡੇ ਨਿਮਿੱਤ ਪੱਲੇ ਵੱਧਾ ਹੋਇਆ ਸੀ। ਦਿੱਲੀ ਸਟੇਸ਼ਨ 'ਤੇ ਆ ਕੇ ਸਾਡੇ ਸਾਥੀ ਵਿਟਰ ਗਏ ਅਤੇ ਡਟ ਖੜੋਤੇ। ਇੱਕ ਸਾਥੀ ਨੇ ਹੀ ਦਮਗਜ਼ਾ ਮਾਰਿਆ ਅਤੇ ਮਾਰਾ ਵਕਾਰਾ ਕੀਤਾ ਸੀ ਕਿ ਬਾਕੀ ਦਿਆਂ ਸਾਥੀਆਂ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਮਰੇ ਤਾਂ ਪਏ ਹਾਂ, ਭੁੱਖ ਦੁੱਖੇ ਕਾਹਨੂੰ ਮਰਨਾ ਹੈ, ਇਸ ਬੀ ਟੀ ਪੀ ਟੀ ਨੂੰ ਮਾਰ ਕੇ ਕਿਉਂ ਨਾ ਮਰੀਏ। ਬੀ ਟੀ ਮਾੜੀ ਮੋਟੀ ਪੰਜਾਬੀ ਵੀ ਸਮਝਦਾ ਸੀ। ਖਾਲਸੇ ਦੇ ਤੌਰ ਬਦਲ ਦੇਖ ਕੇ ਤਾਬੜ ਤੋੜ ਸਾਡੇ ਅਧੀਨ ਹੋ ਗਿਆ ਅਤੇ ਮੈਨੂੰ ਅੰਗਰੇਜ਼ੀ ਵਿੱਚ ਕਹਿਣ ਲੱਗਾ, ਤੁਸੀਂ ਖੁਦਾ ਦੇ ਵਾਸਤੇ ਇਹਨਾਂ ਨੂੰ ਸਮਝਾ ਬੁਝਾ ਕੇ ਠੰਡੇ ਕਰੋ, ਇਹ ਮੇਰੇ ਉੱਤੇ ਬਹੁਤ ਵਿਗੜ ਬੈਠੇ ਹਨ, ਮੈਂ ਹੁਣ ਤੋਂ ਜੋ ਚਾਹੋ ਸੋ ਦਿਆਂਗਾ ਅਤੇ ਬਹੁਤ ਅੱਛਾ ਸਲੂਕ ਕਰੂੰਗਾ, ਤੁਸੀਂ ਮੇਰੀ ਪੱਤ ਰੱਖੋ। ਜੇ ਤੁਹਾਨੂੰ ਸਹੀ ਸਲਾਮਤ ਛੱਡ ਕੇ ਮੈਂ ਸੁੱਖੀ ਸਾਂਦੀ ਵਾਪਸ ਮੁੜ ਜਾਵਾਂ ਤਾਂ ਮੈਂ ਤਰੱਕੀ ਦੇ ਵਾਅਦੇ ਦਾ ਮੁਸਤਹਿਕ ਹੋ ਜਾਊਂ, ਨਹੀਂ ਤਾਂ ਮੇਰੀ ਤਰੱਕੀ ਵੀ ਮਾਰੀ ਜਾਊ ਅਤੇ ਨਾਲ ਤਰੱਟੀ ਵੀ ਚੌੜ ਹੋ ਜਾਊ। ਦਾਸ ਨੇ ਉਸਨੂੰ ਯਕੀਨ ਦਵਾਇਆ ਕਿ ਜੇ ਤੂੰ ਅੱਗੇ ਲਈ ਅੱਛਾ ਸਲੂਕ ਕਰੇਗਾ ਤੇਰੇ ਨਾਲ ਵੀ ਅੱਛਾ ਵਰਤਾਓ ਕੀਤਾ ਜਾਊ, ਮਜ਼ਾਲ ਨਹੀਂ ਕਿ ਕੋਈ ਤੇਰਾ ਬਾਲ ਵਿੰਗਾ ਵੀ ਕਰ ਸਕੇ। ਇਸ ਪਰ ਉਹ ਫੁੱਲ ਕੇ ਕੁੱਪਾ ਹੋ ਗਿਆ ਅਤੇ ਲੱਗਾ ਦੇਸੀ ਅਫਸਰਾਂ ਨੂੰ ਝਿੜਕੀਆਂ ਪਾਉਣ ਅਤੇ ਡਰਾਉਣ। ਫਿਰ ਕੀ ਸੀ, ਫਿਰ ਤਾਂ ਲੱਗੀਆਂ ਮਿਠਾਈਆਂ ਬਰਫਾਂ ਅਤੇ ਦੁੱਧ ਲੱਸੀਆਂ, ਕੜਾਹ ਪੂਰੀਆਂ ਅਤੇ ਮਨ ਮੰਗੀਆਂ ਭੁਗਤਾਉਣ, ਜੋ ਮੰਗੀਏ ਸੋ ਹਾਜ਼ਰ, ਇੱਕ ਦੋ ਸਟੇਸ਼ਨ ਪਹਿਲਾਂ ਹੀ ਤਾਰਾਂ ਦੇ ਦੇਵੇ ਅਤੇ ਅਗਲੇ ਸਟੇਸ਼ਨ 'ਤੇ ਪੱਕੀਆਂ ਪਕਾਈਆਂ ਘਿਓ ਭੁੰਨੀਆਂ ਦਾਲ ਭਾਜੀਆਂ ਅਤੇ ਘਰ ਵਰਗੀਆਂ ਮੁਲਾਇਮ ਚਪਾਤੀਆਂ ਨਾਨਾ ਪ੍ਰਕਾਰ ਦੇ ਲਵਾਜ਼ਮੇ ਸਮੇਤ ਹਾਜ਼ਰ ਖੜੀਆਂ ਦਿਸਣ। ਬੀ ਟੀ ਹਰ ਇੱਕ ਸਟੇਸ਼ਨ 'ਤੇ ਆ ਕੇ ਮੁੜ ਮੁੜ ਪੁੱਛੇ, ਸਰਦਾਰ ਸਾਹਿਬ ਕਿਸੇ ਔਰ ਚੀਜ਼ ਕੀ ਜ਼ਰੂਰਤ ਹੋ ਤੋ ਹੁਕਮ ਕਰੋ, ਫੌਰਨ ਹਾਜ਼ਰ ਹੋ ਜਾਏਗੀ। ਨਾਲੇ ਮਲਕ ਦੇ ਕੇ ਮੈਨੂੰ ਆ ਕੇ ਕਿਹਾ ਜਾਵੇ ਕਿ ਸਰਦਾਰ ਸਾਹਿਬ ਮੇਰੀ ਲਾਜ ਆਪ ਨੇ ਰੱਖਣੀ। ਡਰਦਾ ਥਰ ਥਰ ਕੰਬਦਾ ਸੀ, ਜਾਣਦਾ ਸੀ ਕਿ ਇਹ ਲਾਣਾ ਭੇਡਮਈ ਸ਼ਾਂਤੀ ਦਾ ਕਾਇਲ ਨਹੀਂ, ਜੋ ਕਿਹਾ ਕਰਕੇ ਦਿਖਾ ਦੇਣਗੇ। ਸਾਰੇ ਰਾਹ ਸਾਡਾ ਬੜਾ ਭਾਰੀ ਹਵਾ ਖਾ ਦੋਸਤ ਬਣਿਆ ਰਿਹਾ। ਸਾਰੇ ਸੱਜਣ ਸ਼ੱਕ ਸ਼ਕਾ ਕੇ ਲੈ ਲਏ, ਦਾਸ ਵਾਸਤੇ ਤਾਂ ਕੜਾਕੇ ਫਾਕੇ ਹੀ ਰਹੇ ਕਿਉਂਕਿ ਰੁੱਤ ਕਰੁੱਤ ਜਿਹੀ ਸੀ, ਮਨ ਬਾਂਸ਼ਤ ਫਲੋਹਾਰ ਘੱਟ ਵੱਧ ਹੀ ਉਸਰਤ ਮਿਲ ਸਕਦਾ ਸੀ। ਕਿਤੇ ਕਿਤੇ ਭਾਰੀ ਸਟੇਸ਼ਨ 'ਤੇ ਕੁਛ ਥੋੜ੍ਹੇ ਫਲ ਮਿਲੇ, ਸੋ ਉਹਨਾਂ ਉੱਤੇ ਹੀ ਨਿਰਵਾਹ ਹੋ ਗਿਆ। ਪਿਸ਼ੌਰੀ ਸਿਰ ਜੋੜ ਦੇ ਬੋਰਿਆਂ ਦੇ ਬੋਰੇ ਭਰ ਕੇ ਜੋ ਦਰੋਗੇ ਹੋਰੀ ਸਾਡੀ ਨਿਮਿੱਤ ਨਾਲ ਲਿਆਏ ਸਨ, ਸਭ ਲੇਖੇ ਲੱਗ ਗਏ, ਨਹੀਂ ਤਾਂ ਸਭ ਬਚਤ ਖਾਤੇ ਪੈਣੇ ਸਨ। ਮੱਟਾਂ ਦੇ ਮੱਟ ਬਰਫ਼, ਲੱਸੀਆਂ ਅਤੇ ਮਿਸਰੀਆਂ ਦੇ ਸ਼ਰਬਤਾਂ ਨਾਲ ਭਰਪੂਰ ਕਰ ਕਰ ਬੰਨੇ ਲਾਏ ਗਏ। ਪਿਸ਼ੌਰੀ ਸਿਰ ਜੋੜ ਦਾ ਸ਼ਰਬਤ ਮਿਸਰੀ ਤੋਂ ਵੀ ਵੱਧ ਨਿਖਰਮਾ ਅਤੇ ਰਸਦਾਇਕ ਸੀ। ਦਾਸ ਵੀ ਆਪਣੇ ਠੰਡੇ ਜਲ ਦੇ ਮੱਟ ਵਿੱਚੋਂ ਇੱਕ ਅੱਧਾ ਬਾਟਾ ਭਰ ਕੇ ਅਤੇ ਵਿੱਚ ਸਿਰ ਜੋੜ ਘੋਲ ਕੇ ਛੱਕ ਲੈਂਦਾ ਸੀ। ਜਦੋਂ ਜਲ ਮੱਟ ਵਿੱਚੋਂ ਸੁੱਕ ਜਾਣਾ ਤਾਂ ਉਸੇ ਸਟੇਸ਼ਨ 'ਤੇ ਉਤਰ ਕੇ ਆਪਣੀ ਹੱਥੀਂ ਅਥਵਾ ਕਿਸੇ ਤਿਆਰ ਬਰ ਤਿਆਰ ਸੁਚਿਆਰ ਸਿੰਘ ਦੇ ਹੱਥੀਂ ਫਿਰ ਭਰਾ ਲੈਣਾ। ਇਸ ਤਰ੍ਹਾਂ ਮੌਜ ਮੇਲੇ ਹੁੰਦੇ ਗਏ। ਖਾਲਸਾ ਖੂਬ ਗੱਜਦਾ ਗਜਾਉਂਦਾ ਅਤੇ ਸ਼ਬਦ ਗਾਉਂਦਾ ਅਤੇ ਛੈਣਿਆਂ ਥਾਂ ਬੇੜੀਆਂ ਨੂੰ ਖੜਕਾਉਂਦਾ, ਕੀਰਤਨ ਦੀਆਂ ਘੁੰਮਰਾਂ ਪਾਉਂਦਾ ਅਤੇ ਨਿਰਸੰਸੇ ਹੋ ਕੇ ਸਫ਼ਰ ਕਰ ਰਿਹਾ ਸੀ। ਤੁਰੋਂ ਲਾਹੌਰ ਤੋਂ ਕੀ ਮੁਲਤਾਨ ਤੋਂ ਹੀ ਸ਼ਬਦ ਕੀਰਤਨ ਆਰੰਭ ਹੋ ਗਿਆ ਸੀ। ਰਾਹ ਵਿੱਚ ਜਿਹੜਾ ਵੀ ਸਟੇਸ਼ਨ ਆਵੇ ਸ਼ਬਦ ਦਾ ਭੋਗ ਪਾ ਕੇ ਜੈਕਾਰੇ ਗਜਾ ਦਿੱਤੇ ਜਾਣ ਅਤੇ ਅਸੀਂ ਬਾਹਰ ਮੂੰਹ ਕੱਢ ਕੇ ਤੱਕੀਏ ਕਿ ਮਤੇ ਕਿਸੇ ਸਿੰਘ ਦੇ ਹੀ ਦਰਸ਼ਨ ਹੋ ਜਾਣ। ਪਰੰਤੂ ਐਸਾ ਤਹਿਕ ਦਾ ਸਮਾਂ ਸੀ ਕਿ ਸਾਡੀ ਗੱਡੀ ਦੇ ਨੇੜੇ ਆਦਮਜਾਦ ਕੀ ਚਿੜੀ ਵੀ ਨਹੀਂ ਫਟਕਣ ਪਾਉਂਦੀ ਸੀ। ਕਿਸੇ ਸਿੱਖ ਦੀ ਸ਼ਕਲ ਜੇ ਕਿਸੇ ਸਟੇਸ਼ਨ ਉੱਤੇ ਸਾਡੀ ਗੱਡੀ ਦੇ ਨੇੜੇ ਸਾਨੂੰ ਨਜ਼ਰ ਆ ਜਾਵੇ, ਅਸੀਂ ਤਾਂ ਪ੍ਰੇਮ ਨਾਲ ਫਤਿਹ ਬੁਲਾਈਏ ਅਤੇ ਅੱਗੋਂ ਫਤਿਹ ਦਾ ਜਵਾਬ ਤਾਂ ਕੀ ਆਉਣਾ ਸੀ, ਸਗੋਂ ਸਾਡੀ ਸ਼ਕਲ ਦੇਖ ਕੇ ਹੀ ਭੱਜਣਾ ਪੈ ਜਾਣਾ। ਇਹ ਸਮੇਂ ਵੀ ਆਉਣੇ ਹੀ ਸਨ, ਅਸਾਂ ਤਾਂ ਸਿੱਖਾਂ ਦੇ ਸਰੂਪ ਦੇ ਦਰਸ਼ਨ ਨੂੰ ਤਰਸੀਏ ਅਤੇ ਅੱਗੋਂ ਪੁੱਜ ਕੇ ਬੇਰੁਖੀ ਅਤੇ ਤਰਾਸ ਹੀ ਤਰਾਸ, ਇੱਕ ਪਾਸੇ ਤਰਸ ਅਤੇ ਦੂਜੇ ਪਾਸੇ ਤਰਾਸ। ਮੀਜ਼ਾ ਕਿੱਕੂ ਬਣੇ ਸਿੱਖਾਂ ਦੀ ਘੁੱਗ ਵਸਤੀ ਗੁਰੂ ਕੀ ਨਗਰੀ ਸ਼੍ਰੀ ਰਾਮਦਾਸਪੁਰ ਸ਼੍ਰੀ ਅੰਮ੍ਰਿਤਸਰ। ਦੇ ਰੇਲਵੇ ਸਟੇਸ਼ਨ 'ਤੇ ਵੀ ਨਿਰਾਸ਼ਤਾ ਹੀ ਰਹੀ। ਹਾਲਾਂਕਿ ਸਿੱਖਾਂ ਦੇ ਪੁੰਜਾਂ ਦੇ ਪੁੰਜ ਪਲੇਟਫਾਰਮ 'ਤੇ ਵਿਚਰਦੇ ਨਜ਼ਰ ਪੈਂਦੇ ਸਨ ਅਤੇ ਸਾਡੀ ਵੱਲ ਵੇਖਦੇ ਵੀ ਸਨ, ਪਰ ਜਦੋਂ ਉਹਨਾਂ ਦੇ ਸਨਮੁੱਖ ਹੋ ਕੇ ਦੋਏ ਘਰ ਜੋੜ ਫਤਿਹ ਬੁਲਾਈਏ ਤਾਂ ਉਹ ਬਿਨਾਂ ਫਤਿਹ ਬੁਲਾਏ ਅਤੇ ਹੱਥ ਹਿਲਾਏ ਦੂਰੋਂ ਹੀ ਤਿੱਤਰ ਹੋ ਜਾਣ। ਇੰਨਾ ਤਰਾਸ, ਇੰਨਾ ਤਹਿਕ, ਬੜੇ ਭਿਆਨਕ ਸਮੇਂ, ਕਿਸੇ ਨੂੰ ਕੀ ਦੋਸ਼। ਫਤਿਹ ਦੀ ਸਾਂਝ ਵੀ ਮੁੱਕ ਗਈ ਸੀ, ਜਲੰਧਰ ਸ਼ਹਿਰ ਅਤੇ ਛਾਉਣੀ ਵੀ ਲੰਘ ਗਈ, ਉੜਕ ਫਲੌਰ ਵੀ ਲੰਘ ਗਿਆ, ਤੰਗਾਂ ਤੰਗਦਿਆਂ ਨੂੰ ਸਾਡਾ ਲੁਧਿਆਣਾ ਵੀ ਆ ਗਿਆ। ਦੇਸੋਂ ਬੇਦਾਰ ਹੋ ਚੁੱਕਿਆਂ, ਸਦਾ ਲਈ ਜਲਾਵਤਨ ਹੋ ਕੇ ਪਰਦੇਸੀ ਬੇਵਤਨ ਬਣ ਚੁੱਕਿਆਂ ਨੂੰ, ਨਿੱਜ ਦੇਸੋਂ ਨਿੱਜ ਵਤਨੋਂ ਦਾਗੇ ਜੁਦਾਈ ਦਾ ਫਤਵਾ ਲੈ ਚੁੱਕਿਆਂ ਨੂੰ ਅਜੇ ਸਾਡਾ ਲੁਧਿਆਣਾ ਕਹਿਣ ਦੀ ਹਸਰਤ ਦਿਲ ਵਿੱਚ ਬਾਕੀ ਹੈ। ਮੇਰਾਂ ਤੇਰਾਂ ਸਤਿਗੁਰੂ ਨੇ ਸਦਾ ਲਈ ਮਿਟਾ ਦਿੱਤੀਆਂ, ਪ੍ਰੰਤੂ ਹੁੱਬੇ ਵਤਨ ਦੇ ਹਸਰਤੀ ਹਿਰਦੇ ਵਿੱਚ ਅਜੇ ਵੀ ਲੁਧਿਆਣੇ ਨੂੰ ਸਾਡਾ ਲੁਧਿਆਣਾ ਕਹਿਣ ਦੀ ਮਮਤਾ ਬਾਕੀ ਹੈ। ਲੈ ਵੀ ਕੁੜਾ ਵੀ ਮਮਤਾ ਗਰੱਠੇ ਹਸਰਤੀ ਹਿਰਦੇ, ਤੇਰਾ ਲੁਧਿਆਣਾ ਵੀ ਆ ਗਿਆ, ਪਰ ਦੇਖ ਇੱਥੇ ਤੇਰਾ ਕੀ ਹੈ। ਤੇਰੇ ਲੁਧਿਆਣੇ ਨੇ ਤੈਨੂੰ ਬੰਨ੍ਹ ਕੇ ਬੰਦੀਆਂ ਵਿੱਚ ਪਵਾਇਆ,
ਤੇਰੇ ਨਾਲ ਮਿੱਤਰ ਧਰੋ ਕਮਾ ਕੇ ਤੈਨੂੰ ਕੁੜਕੀਆਂ ਵਿੱਚ ਫਸਾਇਆ,
ਅਤੇ ਫਿਰ ਤੂੰ ਇਸ ਲੁਧਿਆਣੇ ਨੂੰ ਸਾਡਾ ਲੁਧਿਆਣਾ ਆਖਦਾ ਹੈ।
ਤੈਨੂੰ ਅਜੇ ਵੀ ਇਸ ਲੁਧਿਆਣੇ ਉੱਤੇ ਆਪਣੀ ਜਨਮ ਭੂਮੀ ਦਾ ਜ਼ਿਲ੍ਹਾ ਹੋਣ ਦਾ ਫੋਕਾ ਮਾਣ ਹੈ।
ਚੱਲ ਵਤਨਾਂ ਤੋਂ ਮਹਾਣੇ ਮੋੜ, ਦੇਸ਼ ਵਿਦੇਸ਼ ਇੱਕ ਸਮਾਨ ਸਮਝ ਕੇ ਪਰਦੇਸੀ ਬਣ, ਮਨ ਪਰਦੇਸੀ ਜੇਥੀ ਹੈ ਸਭ ਦੇਸ ਪਰਾਇਆ, ਕਿਸ ਪੈ ਖੋਲੋਂ ਗੰਟੜੀ ਦੁਖੀ ਪਰ ਆਇਆ, ਦੇ ਗੁਰਬਾਗ ਚੇਤੇ ਕਰ। ਹੋਰ ਹੋਬ ਤਾਂ ਮਿੱਟੀ, ਪਰ ਸਿੱਖਾਂ ਦੇ ਦਰਸ਼ਨ ਦੀ ਹੋਬ ਅਜੇ ਬਾਕੀ ਹੈ, ਜਾਂਦੀ ਵਾਰ ਸ਼ਾਇਦ ਦਰਸ਼ਨੀ ਚਿਹਰਿਆਂ ਉੱਤੇ ਹੀ ਇੱਕ ਝਾਤੀ ਪੈ ਜਾਵੇ, ਮਤੇ ਕੋਈ ਖੇਸ਼ ਕੁਟੁੰਬੀ ਹੀ ਮਿਲ ਜਾਵੇ, ਪਰ ਨਹੀਂ, ਇਹ ਵਧਾਤੇ ਨੂੰ ਮਨਜ਼ੂਰ ਨਹੀਂ। ਸਭ ਤੋਂ ਨਿਰਮੋਹ ਹੋਣ ਦੇ ਇਹ ਤੈਨੂੰ ਪੱਕੇ ਸਬਕ ਮਿਲ ਰਹੇ ਹਨ ਕਿ ਨਿਠੁਰ ਨਿਰਮੋਹ ਹੋ ਜਾ, ਤਾਂਗਾਂ ਸਭ ਤੋੜ ਦੇ, ਮੋਹ ਦੀਆਂ ਫਸੀਆਂ ਝੜਾਂ ਨੂੰ ਮਰੋੜ ਦੇ। ਅੰਦਰੋਂ ਆਵਾਜ਼ ਆਈ ਕਿ ਸਿੱਖਾਂ ਦਾ ਨਾਤਾ ਤਾਂ ਪ੍ਰੇਮ ਦਾ ਨਾਤਾ ਹੈ, ਸੰਸਾਰੀ ਮੋਹ ਮਮਤਾ ਵਾਲਾ ਨਾਤਾ ਨਹੀਂ। ਸਿੱਖਾਂ ਦੇ ਦਰਸ਼ਨ ਦੀ ਲੋਚਾ ਤਾਂ ਕੋਈ ਮੋਹ ਮਮਤਾ ਨਹੀਂ।
ਚੰਗਾ, ਨਜ਼ਰ ਦੁਰਾਲੇ ਚਾਰ ਚੁਫੇਰੇ, ਦੇਖ ਪਲੇਟਫਾਰਮ ਦੂਰ ਤਾਈਂ ਸੁੰਝੇ ਹੀ ਪਏ ਹਨ,
ਕਿਤੇ ਆਦਮਜ਼ਾਦ ਨੇੜੇ ਫਟਕਣਾ ਨਹੀਂ ਪਾਉਂਦਾ। ਉਹ ਦੂਰ ਟਾਵੇਂ ਟਾਵੇਂ ਪੰਜ ਸੱਤ ਸਿੱਖ ਭੁਮੱਤਰੇ ਹੋਏ ਇਸ ਪਾਸੇ ਨੂੰ ਝਾਕ ਰਹੇ ਹਨ। ਲੈ ਫਤਿਹ ਗਜਾ ਕੇ ਹਸਰਤ ਪੂਰੀ ਕਰ ਲੈ, ਹੁਣ ਤਾਂ ਹੰਭ ਲਿਆ, ਤੇਰੀ ਫਤਿਹ ਦੀ ਸੁਣਾਈ ਡੋਰੇ ਕੰਨਾਂ ਉੱਤੇ ਹੀ ਪਈ। ਭੁਮੱਤਰਿਆਂ ਹੋਇਆਂ ਨੂੰ ਫਤਿਹ ਕੀ ਪੋਹ ਸਕਦੀ ਹੈ? ਅੱਜ ਦੇ ਭਿਆਨਕ ਸਮੇਂ ਤਾਂ ਤੁਸਾਂ ਨੂੰ ਫਤਿਹ ਦਾ ਜਵਾਬ ਦੇਣਾ ਵੀ ਗੁਨਾਹ ਗੁਰਦਾਨਿਆ ਗਿਆ ਹੈ। ਤੁਸਾਂ ਨੂੰ ਫਤਿਹ ਬੁਲਾ ਕੇ ਕਿਸੇ ਨੇ ਫਸਣਾ ਹੈ? ਤੁਸੀਂ ਆਪ ਤਾਂ ਫਸੇ ਹੋ, ਹੋਰਨਾਂ ਨੂੰ ਵੀ ਫਸਾਉਂਦੇ ਹੋ। ਅੱਜ ਵਤਨੋਂ ਬੇਵਤਨ ਹੋ ਰਹੇ ਜਲਾਂ ਵਤਨੀਆਂ ਨੂੰ ਆਹਦਾ ਨਾਰਾ ਤਾਂ ਕਿਸੇ ਕੀ ਮਾਰਨਾ ਸੀ? ਚਾਰ ਅੱਖਰ ਫਤਿਹ ਦੇ ਕਹਿ ਦੇਣਾ ਵੀ ਜਾਨ ਜੋਖੋਂ ਦਾ ਕੰਮ ਹੋਇਆ ਵਿਆ ਹੈ। ਤੇਰੇ ਵਤਨੀ ਹਮ ਵਤਨੀ ਇੱਕ ਦੇਸੀ ਤੇਰੇ ਨਾਲ ਹਨ, ਤੂੰ ਹੁਣ ਬਾਹਰ ਦੀਆਂ ਤੰਗਾਂ ਛੱਡ ਅਤੇ ਹਮ ਵਤਨੀ ਮੁਸਾਫਰਾਂ ਦੇ ਨਾਲ ਮਿਲ ਕੇ ਪਰਦੇਸੀ ਰਾਹੀਆਂ ਦੇ ਬਿਰਹੜੇ ਗਾ। ਅਸੀਂ ਕੀਰਤਨ ਕਰਦੇ ਹੀ ਲੁਧਿਆਣਾ ਵੀ ਟੱਪ ਗਏ, ਸਾਹਨੇਵਾਲ, ਦੁਰਾਹਾ, ਚਾਵਾ, ਪੈਲ, ਗੋਬਿੰਦਗੜ੍ਹ ਸਟੇਸ਼ਨ ਵੀ ਲੰਘ ਗਏ ਅਤੇ ਕੀਰਤਨ ਹੁੰਦਾ ਰਿਹਾ। ਗੁਰੂ ਕੀ ਮਾਰੀ ਸਰਹੰਦ ਦਾ ਸਟੇਸ਼ਨ ਆਇਆ, ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਕੂੰਟ ਵੱਲ ਮੁੱਖ ਕਰਕੇ ਜੈਕਾਰੇ ਗਜਾਏ ਅਤੇ ਜੁਹਾਰਾਂ ਕੀਤੀਆਂ। ਇੱਧਰ ਚੱਲ ਸੋ ਚੱਲ, ਅੰਬਾਲਾ ਛਾਉਣੀ ਆਈ ਤਾਂ ਸਾਡੇ ਦਰਸ ਤਾਂਗੀ ਪੰਖੇਣ ਨੂੰ ਝੱਟ ਪ੍ਰਵਾਜ ਕਰਦੇ ਸਾਡੇ ਆਲ੍ਹਣੇ ਵਿੱਚ ਆ ਮਿਲੇ ਅਣਮੁੱਲੇ ਭਾਈ ਹੀਰਾ ਸਿੰਘ ਜੀ ਚਰੜ ਆਦਿ ਕਈ ਹੋਰ ਸਾਥੀ ਅੜੇ ਸੱਜਣ ਵੀ ਆ ਜੁੜੇ। ਗਹਿਮਾ ਗਹਿਮ ਅਤੇ ਚਹਿਮਾ ਚਹਿਮ ਹੁੰਦੀ ਚਲੀ ਗਈ। ਦਿੱਲੀ ਜਾ ਕੇ ਸਾਰਾ ਪੂਰ ਭਰ ਗਿਆ ਅਤੇ ਪੰਜਾਬ ਦੀ ਧਰਤੀ ਨੂੰ ਅਲਵਿਦਾ ਪੜ੍ਹ ਦਿੱਤੀ ਗਈ ਅਤੇ ਸਿੱਖ ਦਰਸ਼ਨਾਂ ਦੀ ਸਿੱਖ ਹੀ ਮਿਟ ਗਈ। ਦਿਸ ਚੜ੍ਹੇ ਫਿਰ ਆਥਣ ਹੋਏ, ਪਤਾ ਨਹੀਂ ਕਦ ਰਾਤਾਂ ਪਈਆਂ ਅਤੇ ਕਦ ਮੁੱਕੀਆਂ ਅਤੇ ਕਦੋਂ ਪੋਹ ਫੁਟੱਲਾਂ ਹੋਈਆਂ।
ਕਈ ਨਦੀਆਂ ਨਾਲੇ ਲੰਘੇ ਅਤੇ ਕਈਆਂ ਦਰਿਆਵਾਂ ਦੀਆਂ ਦੋਸਤੀਆਂ ਤੋੜੀਆਂ।
ਯੂਪੀ ਦੇ ਵੱਡੇ ਵੱਡੇ ਸ਼ਹਿਰੀ ਸਟੇਸ਼ਨ ਵੀ ਪਿੱਛੇ ਛੱਡੇ। ਭੂਤਨੀ ਦੀ ਸਵਾਰੀ ਕਰਦੇ ਹੋਏ ਬਿਹਾਰ ਉੜੀਸਾ ਦੇ ਇਲਾਕੇ ਦੇ ਨੇੜੇ ਜਾ ਢੁੱਕੇ। ਮੁਗਲਸਰਾਂ ਸਟੇਸ਼ਨ ਜੰਕਸ਼ਨ 'ਤੇ ਗੱਡੀ ਤੋੜ ਕੇ ਹੋਰ ਲਾਈਨ ਲਾਈ ਗਈ ਅਤੇ ਪ੍ਰਸ਼ਾਦ ਆਹਾਰੀਆਂ ਨੇ ਮਨ ਬਾਂਸ਼ਤ ਆਹਾਰ ਵੀ ਛਕੇ। ਪਟਨਾ ਸਾਹਿਬ ਵਾਲੀ ਲਾਈਨ ਤਾਂ ਦੂਜੇ ਪਾਸੇ ਰਹਿ ਗਈ, ਅਸੀਂ ਹੋਰ ਹੀ ਅਵੱਲੀ ਲਾਈਨ ਤੋਰੇ ਗਏ। ਉੜਕ ਸਾਡੇ ਪੂਰ ਭਰੇ ਡੱਬੇ ਹਜ਼ਾਰੀਬਾਗ ਰੋਡ ਨਾਮੇ ਰੇਲਵੇ ਸਟੇਸ਼ਨ 'ਤੇ ਤੋੜ ਗਏ। ਉੱਥੇ ਪੁੱਜ ਕੇ ਕੀ ਦੇਖਦੇ ਹਾਂ ਕਿ ਦੂਰ ਦੂਰ ਤਾਈਂ ਸਾਡੇ ਆਗਮਨ ਸੰਬੰਧੀ ਮਿਲਟਰੀ ਪੁਲਿਸ ਦੀਆਂ ਕਤਾਰਾਂ ਖੜ੍ਹੀਆਂ ਹਨ। ਬੜੀ ਆਗਤ ਭਗਤ ਹੋਈ, ਸਾਡਾ ਘੇਰਾ ਕੱਤਿਆ ਗਿਆ। ਜੇਲ੍ਹਾਂ ਦਾ ਇੰਸਪੈਕਟਰ ਜਨਰਲ ਅਤੇ ਪੁਲਿਸ ਦਾ ਇੰਸਪੈਕਟਰ ਜਨਰਲ ਅੱਗੇ ਹੋ ਕੇ ਸਾਨੂੰ ਲੈਣ ਆਏ। ਅਸੀਂ ਭੂਤਨੀ ਤੋਂ ਉੱਤਰਦਿਆਂ ਹੀ ਜੈਕਾਰੇ ਗਜਾ ਦਿੱਤੇ। ਸਾਨੂੰ ਬੜੀ ਆਨ ਸ਼ਾਨ ਨਾਲ ਪਲੇਟਫਾਰਮ ਉੱਤੋਂ ਦੀ ਲੰਘਾ ਕੇ ਅਤੇ ਸਟੇਸ਼ਨ ਟਪਾ ਕੇ ਇੱਕ ਖੁੱਲ੍ਹੇ ਮੈਦਾਨ ਵਿੱਚ ਲੈ ਗਏ। ਗਿਰਦ ਗਿਰਦ ਸੈਂਕੜਿਆਂ ਦੀ ਗਿਣਤੀ ਵਿੱਚ ਸਰਕਾਰੀ ਯੂਨੀਫਾਰਮੀਏ ਸੰਗੀਨੀ ਸਿਪਾਹੀ ਸਾਡੇ ਚਾਰ ਚੁਫੇਰੇ ਹੋ ਖਲੋਤੇ। ਅਗਲੇ ਹਫ਼ਤੇ ਵਿੱਚ ਨੇੜੇ ਹੀ ਖਾਣ ਪੀਣ ਦਾ ਸਾਰਾ ਸਮਾਨ ਤਿਆਰ ਸੀ। ਖੂਬ ਸੋਡਾ ਵਾਟਰ ਬਰਫਾਂ, ਲੱਡੂ, ਜਲੇਬ, ਮਠਿਆਈਆਂ ਅਤੇ ਕੜਾਹ ਪੂਰੀਆਂ, ਦੁੱਧ ਚਾਹ ਸਭ ਕੁਛ ਤਿਆਰ ਸਨ। ਸਾਨੂੰ ਸ਼ਿਨਭੰਗਰ ਉਤਾਰਾ ਦਵਾ ਕੇ 5 ਸ਼ਨਾਨੇ ਕਰਾਏ ਗਏ ਅਤੇ ਭੁਗਤਾਂ ਸ਼ਕੂਆਂ ਨੇ ਭੁਗਤਾਂ ਛਕੀਆਂ। ਕੁਝ ਫਲੋਹਾਰ ਅਤੇ ਸਿਰਖਿੰਡੀ ਦਾ ਸਰਬਤ ਦਾਸ ਨੇ ਵੀ ਛਕਿਆ। ਇੱਥੇ ਬੀਟੀ ਹੋਰਾਂ ਨੇ ਸ਼ੁਕਰ ਸ਼ੁਕਰ ਕਰਕੇ ਆਪਣਾ ਖਹਿੜਾ ਛਡਵਾਇਆ ਅਤੇ ਬਿਹਾਰ ਸੂਬੇ ਦੀ ਪੁਲਿਸ ਨੂੰ ਚਾਰਜ ਦੇ ਕੇ ਆਪਣੀ ਸੁਰਖਰੂਈ ਹਾਸਲ ਕੀਤੀ। ਸਾਨੂੰ ਸਲਾਮਾ ਕਿਹਾ ਬੀਟੀ ਹੋਰੀ ਵਿਦਾ ਹੋਈ। ਮੇਰੇ ਵੱਲ ਦਸਤ ਪੰਜਾ ਲੈਣ ਲਈ ਹੱਥ ਵਧਾਇਆ। 10 ਗੱਫੇ ਲਾਉਂਦਾ ਸੀ। ਇਸ ਹਾਲਤ ਵਿੱਚ ਉਸ ਚੁਰਟ ਵਾਲੇ ਹੱਥ ਨਾਲ ਹੱਥ ਮਿਲਾ ਕੇ ਆਪਣਾ ਹੱਥ ਕਦੋਂ ਪਲੀਤ ਕਰਨ ਲੱਗਾ ਸੀ। ਦਸ ਨੇ ਹੱਸ ਕੇ ਸਤਿ ਸ਼੍ਰੀ ਅਕਾਲ ਗਜਾਈ ਅਤੇ ਗੁੱਡ ਬਾਈ ਕਹਿ ਕੇ ਬੀਟੀ ਨੇ ਪਿੱਠ ਦਿਖਾਈ। ਜਲ ਪ੍ਰਸ਼ਾਦ ਦੇ ਗੱਫੇ ਲਾ ਕੇ ਥੋੜ੍ਹਾ ਚਿਰ ਵਿਸ਼ਰਾਮ ਆਰਾਮ ਕੀਤਾ ਗਿਆ। ਇਸ ਅਰਸੇ ਵਿੱਚ ਹੀ ਲਾਹੌਰ ਜੇਲ੍ਹ ਤੋਂ ਮਾਰਚ 1916 ਦੇ ਅੱਡੋ ਅੱਡ ਕੀਤੇ ਗਏ ਚਿਰੀ ਵਿਛੁਨੇ ਵੀਰਾਂ ਦੀ ਪਰਸਪਰ ਗਲਵੱਕੜੀਆਂ ਪਾਪਾ ਮੁਲਾਕਾਤ ਹੋਈ ਅਤੇ ਅੱਡੋ ਅੱਡ ਜੇਲ੍ਹਾਂ ਵਿੱਚ ਸਭ ਦੀਆਂ ਆਪੋ ਆਪ ਬੀਤੀਆਂ ਆਰਾਮ ਕਹਾਣੀਆਂ ਸੁਣੀਆਂ ਗਈਆਂ। ਇੱਥੋਂ ਖਾਸ ਹਜ਼ਾਰੀ ਬਾਗ ਅਜੇ 40 ਮੀਲ ਦੇ ਫਾਸਲੇ ਉੱਤੇ ਹੈ ਸੀ ਅਤੇ ਉੱਥੇ ਲੈ ਜਾਣ ਲਈ ਮੋਟਰ ਲਾਰੀਆਂ ਤਿਆਰ ਹੋ ਰਹੀਆਂ ਸਨ। ਇਸ ਤਿਆਰੀ ਦੇ ਥੋੜ੍ਹੇ ਜਿਹੇ ਅਰਸੇ ਅੰਦਰ ਪਰਸਪਰ ਰਾਜ ਨਿਆਜ ਦੇ ਗੁੱਬ ਗੁਬਾਟ ਕੱਢਣ ਦਾ ਖਾਸਾ ਮੌਕਾ ਮਿਲ ਗਿਆ ਅਤੇ ਉੱਥੇ ਬੈਠੇ ਬਿਠਾਏ ਤੁਰਤੋ ਫੁਰਤੀ ਜੁੜੀ ਚਲਤੂ ਫਿਰਤੂ ਮੀਟਿੰਗ ਵਿੱਚ ਦੋ ਮਤੇ ਸਾਰੋ ਸੰਮਤੀ ਨਾਲ ਪਾਸ ਹੋ ਗਏ। ਇੱਕ ਤਾਂ ਇਹ ਕਿ ਲੰਗਰ ਖਾਲਸਾ ਜੀ ਦਾ ਵੱਖਰਾ ਪੰਜਾਬੀ ਸਿੱਖ ਪੋਲੀਟੀਕਲ ਲੰਗਰ ਹੋਵੇਗਾ, ਆਮ ਕੈਦੀਆਂ ਅਤੇ ਮਤਾ ਮਤਾਂਤਰਾਂ ਵਿੱਚ ਮੈਲ ਗੋਭਾ ਨਹੀਂ ਹੋਵੇਗਾ। ਦੂਜੇ ਚੱਕੀ ਆਦਿਕ ਦੀ ਸਖ਼ਤ ਮੁਸ਼ਕਤ ਕੋਈ ਨਹੀਂ ਕਰੇਗਾ। ਅਸਾਂ 32 ਲੱਖ ਫੌਜਾਂ ਦੇ ਪਹਿਲੇ ਪੂਰਬ ਵਿੱਚ ਹਜ਼ਾਰੀ ਬਾਗ ਨੂੰ ਚਲਾਣ ਹੋਇਆ ਸੀ, ਜਿਸ ਵਿੱਚ ਸਾਰੇ ਪੋਲੀਟੀਕਲ ਹੀ ਸਨ। ਇਹਨਾਂ ਦੋਹਾਂ ਗੱਲਾਂ ਉੱਤੇ ਸਰਵਸੰਮਤੀ ਨਾਲ ਫੈਸਲਾ ਹੋ ਕੇ ਦ੍ਰਿੜ ਪ੍ਰਤਿਗਿਆ ਕੀਤੀ ਗਈ ਅਤੇ ਇਤਨੇ ਨੂੰ ਹਜ਼ਾਰੀ ਬਾਗ ਜੇਲ੍ਹ ਨੂੰ ਚਾਲਿਆਂ ਦਾ ਬਿਗਲ ਵੱਜ ਗਿਆ। 4-4, 5-5 ਕਰਕੇ ਵੱਖੋ ਵੱਖ ਮੋਟਰ ਲਾਰੀਆਂ ਉੱਤੇ ਸਵਾਰ ਕੀਤੇ ਗਏ। ਇੱਕ ਇੱਕ ਲਾਰੀ ਉੱਤੇ ਸਿੰਘਾਂ ਤੋਂ ਦੂਣੇ ਦੂਣੇ ਮਿਲਟਰੀ ਪੁਲਿਸ ਦੇ ਨੰਗੀਆਂ ਸੰਗੀਨਾਂ ਵਾਲੇ ਹਥਿਆਰਬੰਦ ਸਿਪਾਹੀ ਪਹਿਰੇ ਲਈ ਸਿੰਘਾਂ ਦੇ ਆਲੇ ਦੁਆਲੇ ਅਗਾਹਾਂ ਪਛਾਹਾਂ ਲਾਏ ਗਏ। ਸਵਾਰ ਹੋਣ ਲੱਗੇ ਖਾਲਸੇ ਨੇ ਪਰਸਪਰ ਮਿਲ ਜੁਲ ਕੇ ਅਰਦਾਸਾ ਸੋਧਿਆ, ਗੱਜ ਕੇ ਜੈਕਾਰੇ ਗਜਾਏ। ਮੋਟਰ ਲਾਰੀਆਂ ਦਾ ਲਾਰਾ ਲੱਗਿਆ ਹੋਇਆ ਅਤੇ ਅੱਡ ਅੱਡ ਲਾਰੀਆਂ ਤੋਂ ਸ਼ਬਦ ਕੀਰਤਨ ਦੀ ਧੁਨੀ ਬੁਲੰਦ ਹੋਈ, ਜਿਸ ਨੂੰ ਬਿਹਾਰੀ ਲੋਕ ਬੜੀ ਹੈਰਤ ਨਾਲ ਦੇਖਦੇ ਅਤੇ ਦਿਲਚਸਪੀ ਨਾਲ ਸੁਣਦੇ ਸਨ। ਸਮੂਹ ਫੌਜਾਂ ਸੀਸ ਤੋਂ ਨੰਗੀਆਂ ਸਨ। ਕਿਸੇ ਕਿਸੇ ਹਮਾਤੜ ਦੇ ਕੰਬਲ ਆਦਿਕ ਦਾ ਦਮਾਲਾ ਸੀਸ 'ਤੇ ਲਪੇਟਿਆ ਹੋਇਆ ਸੀ। ਬਿਹਾਰੀਆਂ ਦੇ ਪਾਦਾ ਤਾਂ ਸਭ ਜਟਾ ਜੂਟ ਸਾਧੂ ਪ੍ਰਤੀਕ ਹੁੰਦੇ ਸੀ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਕੀਰਤਨ ਸੁਣ ਕੇ ਉਹ ਖੂਬ ਮਫਤੂਨ ਅਤੇ ਲੱਟੂ ਹੋ ਰਹੇ ਸਨ। 5-5 ਸ਼ਬਦਾਂ ਦਾ ਕੀਰਤਨ ਕਰਕੇ ਭੋਗ ਪਾ ਦਿੱਤਾ ਗਿਆ। ਭੋਗ ਪਏ ਪਸ਼ਚਾਤ ਜਦੋਂ ਚੁੱਪ ਹੋਈ ਤਾਂ ਬਿਹਾਰੀਆਂ ਦੇ ਦਿਲ ਕੀਰਤਨ ਸੁਣਨ ਨੂੰ ਹੋਰ ਲਲਚਾਏ, ਪਰੰਤੂ ਮੋਟਰ ਲਾਰੀਆਂ ਦੀ ਸਪੀਡ ਬਹੁਤ ਤੇਜ਼ ਹੋ ਗਈ ਸੀ ਅਤੇ ਪਰਸਪਰ ਬਚਨ ਬਿਲਾਸ ਕਰਨ ਨੂੰ ਵੀ ਸਿੰਘ ਉਧਰੇ ਹੋਏ ਅਤੇ ਉੱਫਣੇ ਹੋਏ ਸਨ। ਇਸ ਕਰਕੇ ਸ਼ਬਦ ਕੀਰਤਨ ਦੀ ਸਮਾਪਤੀ ਹੀ ਕੀਤੀ ਗਈ ਅਤੇ ਆਪ ਬੀਤੀਆਂ ਦੀ ਚਰਚਾ ਵਾਰਤਾ ਕਥਨੀ ਸੁਣਨੀ ਆਰੰਭ ਹੋਈ। ਰਸਤਾ ਬੜਾ ਹੀ ਰਮਣੀਕ, ਸੁੰਦਰ, ਕੁਦਰਤੀ ਨਜ਼ਾਰਿਆਂ ਵਾਲਾ ਸੀ। ਚਾਰ ਚੁਫੇਰੇ ਕੋਸਾਂ ਤੱਕ 40 ਮੀਲ ਦੇ ਪੰਧ ਅੰਦਰ ਸੰਘਣਾ ਜੰਗਲ ਹੀ ਜੰਗਲ ਸੀ, ਜਿਸ ਵਿੱਚ ਜੰਗਲੀ ਜਾਨਵਰ ਰੋਜ਼ ਰਿਛ, ਸ਼ੇਰ, ਬਾਘ ਆਦਿ ਦਾ ਵਾਸਾ ਹੈ ਸੀ। ਅੱਧ ਵਿੱਚ ਪੜਾਓ ਜਿਹਾ ਆਇਆ ਜਿੱਥੇ 5 ਮਿੰਟ ਲਈ ਹਲਟ ਹੋਈ। ਅਸਾਂ ਰੱਜ ਕੇ ਜਲ ਸ਼ਰਦੌਨੇ ਛਕੇ ਹੋਏ ਸਨ। ਸਾਰਿਆਂ ਨੂੰ ਸ਼ਰਿਆਂ ਦਾ ਜ਼ੋਰ ਪਿਆ ਹੋਇਆ ਸੀ, ਪਰੰਤੂ ਸਾਨੂੰ ਸ਼ਰਾ ਛੱਡਣ ਲਈ ਮੋਟਰ ਤੋਂ ਉਤਰਨ ਨਾ ਦੇਣ। ਕਹਿਣ ਬੜੇ ਸਾਹਿਬ ਤੋਂ ਪੁੱਛ ਲਵੋ, ਬੜੇ ਸਾਹਿਬ ਦੀ ਮੋਟਰ ਸਾਹਿਬ ਤੋਂ ਪਿੱਛੇ ਸੀ। ਅਸੀਂ ਉਸ ਨੂੰ ਸੱਦ ਬੁਲਾਇਆ, ਦੇਖੀਏ ਤਾਂ ਬੜਾ ਸਾਹਿਬ ਗੋਰਾ ਸ਼ੋਹ ਪਰ ਪੁੱਠੀ ਟੋਪੀ ਵਾਲਾ ਪੰਜਾਬੀ ਹੈ। ਜਦੋਂ ਪੁੱਛਣ 'ਤੇ ਪਤਾ ਲੱਗਾ ਕਿ ਇਹ ਦੇਸੀ ਸਾਹਿਬ ਜੇਲ੍ਹਾਂ ਦਾ ਇੰਸਪੈਕਟਰ ਜਨਰਲ ਹੈ ਅਤੇ ਇਸ ਦਾ ਨਾਮ ਬਾਬਾ ਜੀਵਨ ਸਿੰਘ ਹੈ, ਜੋ ਬਲੈਤ ਜਾ ਕੇ ਮੂੰਹ ਸਿਰ ਮਨਾ ਕੇ ਵਿਗੜਪੰਥੀ ਹੋ ਗਿਆ ਹੈ। ਸਾਰਾ ਅਖਤਿਆਰ ਅਤੇ ਜ਼ਿੰਮੇਵਾਰੀ ਇਸ ਦੀ ਹੀ ਸੀ।
ਇਸੇ ਦੀ ਜ਼ਿੰਮੇਵਾਰੀ 'ਤੇ ਹੀ ਅਸੀਂ ਇੱਥੇ ਬੁਲਾਏ ਗਏ ਸੀ।
ਇੰਡੇਮਾਨ ਵਾਲੇ ਤਾਂ ਹੋਰ ਪੰਜਾਬੀ ਪੋਲੀਟੀਕਲ ਲੈਣੋਂ ਨਾਂਹ ਕਰ ਚੁੱਕੇ ਸਨ। ਪਹਿਲੇ ਮੁਕੱਦਮਾ ਸਾਜਿਸ਼ ਦੇ ਪੋਲੀਟੀਕਲ ਕੈਦੀ ਲੈ ਕੇ ਹੀ ਉਹ ਤੰਗ ਆ ਗਏ ਸਨ। ਉਹੀ ਪਹਿਲਾ ਜੱਥਾ ਵੀ ਉਹਨਾਂ ਤੋਂ ਨਹੀਂ ਸਾਂਭਿਆ ਜਾਂਦਾ ਸੀ। ਇਸ ਕਰਕੇ ਇੰਡੇਮਾਨੀ ਜੇਲ੍ਹ ਅਫਸਰਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਹੋਰ ਪੰਜਾਬੀ ਪੋਲੀਟੀਕਲ ਨਹੀਂ ਲਵਾਂਗੇ। ਇੰਡੇਮਾਨ ਤੋਂ ਜਵਾਬ ਲੈ ਕੇ ਪੰਜਾਬ ਗਵਰਨਮੈਂਟ ਨੇ ਹਿੰਦੁਸਤਾਨ ਦੀਆਂ ਸਾਰੀਆਂ ਸੂਬਕ ਗਵਰਨਮੈਂਟਾਂ ਨਾਲ ਸਾਡੇ ਸਾਂਭ ਲੈਣ ਪ੍ਰਥਾਈ ਲਿਖਤਾਂ ਪੜ੍ਹਤਾਂ ਕੀਤੀਆਂ, ਪਰੰਤੂ ਕਿਸੇ ਸੂਬਕ ਗਵਰਨਮੈਂਟ ਨੇ ਸਾਡੇ ਸਾਂਭਣ ਦੀ ਹਾਮੀ ਨਾ ਭਰੀ। ਬਿਹਾਰ, ਉੜੀਸਾ ਦੀ ਗਵਰਨਮੈਂਟ ਦੇ ਪਾਸ ਜਦ ਮਾਮਲਾ ਪੇਸ਼ ਹੋਇਆ ਤਾਂ ਉਹਨਾਂ ਆਪਣੇ ਇਸ ਜੇਲ੍ਹ ਅਫਸਰ ਬਾਵੇ ਦੀ ਰਹਿ ਪੁੱਛੀ ਤਾਂ ਇਸਨੇ ਹਾਮੀ ਭਰੀ ਕਿ ਪੰਜਾਬੀ ਸਿੱਖ ਪੋਲੀਟੀਕਲਾਂ ਨੂੰ ਮੈਂ ਸਾਂਭੂੰਗਾ, ਪਰੰਤੂ ਇਸ ਸ਼ਰਤ 'ਤੇ ਕਿ ਪੰਜਾਬ ਗਵਰਨਮੈਂਟ ਉਹਨੂੰ ਪੂਰੇ ਪੋਲੀਟੀਕਲ ਹਕੂਕ ਵਾਲੇ ਖਰਚ
ਅਖਰਾਜਾਤ
ਦੇਣ ਦਾ ਜ਼ਿੰਮਾ ਲਵੇ। ਪੰਜਾਬ ਗਵਰਨਮੈਂਟ ਨੇ ਬਾਬਾ ਜੀਵਨ ਸਿੰਘ ਦੀਆਂ ਸਭ ਸ਼ਰਤਾਂ ਮੰਨੀਆਂ ਅਤੇ 2 रुपए रोज़ फी आदमी खर्चा देना कबूल किया। इस तरह सानू हजारीबाग जेल भेजण की स्कीम बजी। चाहे पुलिसी जरनैल आदिक होर बड़े बड़े अफसर भी साढ़े नाल है सन, परंतु पुछगिछ इंतजामी इख्तियार सारा बावे का ही सी। साढ़े सामने जब उसकी मोटर आई तो मैं समझिया कि कोई यूरोपीन गोरा अफसर ही है। अंग्रेजी विच गिटमिट करके मैं उसनू पुछया कि साहब सिंह शर्रा छड्डण तो तंग बैठे हैं, तो उस आख्या तुर जाके ही इजाजत मिलेगी। मैथों आ मुहारे अपनी बोली विच ही मूह यह निकल गया कि तर तक बड़ा जुल्म है। उस आख्या जुल्म नहीं, यह इंतजाम है। मैं आख्या इंतजाम नहीं, यह इंतकाम है, नाले बड़ी भारी तुहाड़ी कायरता है। उस आख्या कायरता क्यों है? मैं आख्या साथ दुगने चौगने तुहाडे पास संगीनी पैरे हैं, हथ कड़ियां डंडे बेड़ियां विच असी जकड़े हुए हाँ, अते सड़क उत्ते थाओ थाई फरलांग फरलांग दे फासले पर तुहाडियां मिलटरी गारदा खड़ियां हन, फिर तुहानू साढ़े भज के जाण दा खतरा है? यह तुहाडी कायरता नहीं तो होर की है? वह तो चुप हो गया। पासों पुलिसी जरनैल बोलिया कि मोटरां विच खड़े खड़ोते ही पेशाब कर लवो। तो मैं उन्हां दी अंग्रेजी बोली विच ही उसनू उत्तर दिता कि तुहाडी मगरबी तहजीब है, गल की असानू ना शरे छड्डण दित्ते। असी बड़े औखे होए अते कुट्टे कटाए फसे फसाए बैठे रहे, होर करिए भी की, कह रहे दरवेश बरजाने दरवेश। हजारी बाग पहुँचद्या रात पै गई। असानू सने मोटरी जेल अंदर दाखिल किया गया। जेल अंदर सानू वाड़ के जरनैल होरी साढ़े पास आए, तो आँदे ही मैनू मुखातब होकर कहा आप जुल्म नहीं होगा, खातर जमाई रखो, चलो पहला पेशाब करो।
वह बड़ा नादम अते शर्मिंदा होया प्रतीत हुंदा सी, अते सानू भी यह पता करके कि वह साडा पंजाबी भरा ही है उसका कुछ लिहाज ही करना बनया।
जांदियां नू सब समान तैयार, अड्डो अड्ड कोठड़ियां विच चलदियां बाल्टियां छनाल लई भरियां पईयां, अते दो दो जेल पोशाकां कोरियां ते नवीयां नक सब दियां सीटां उत्ते धरियां पईयां। एक एक परना भी कशहरे बदल नू धरिया पिया। सरबलों दे बाटे थालियां अते एक एक कोरी सराही जल भरन लई सब दी कोठी विच मौजूद पई। 16 कोठियां दे 3 ब्लाक अग्ग पिछड़ लागो लागी सन, तेहां विच सानू वंडिया गया। हजारीबाग आउण सार ही रत होर दी होर हो गई, मानो सानू भख दे पट्ठां विचों कढ के ठंडे ठार बर्फानी गुफियां विच विराजमान किया गया। जेल की है? साडे वास्ते शिमला बनिया होया है, उच्चे पहाड़ी टिल्ले नू कट के बने पुरातन जमाने दे किसे किले दा तब्दील करके जेल बनाया होया है। चाहे असानू कोठड़ियां विच ही बंद किया गया, पर कोठड़ियां कादियां हन? सीत बलौरी बंगलौरियां हन, अंदरों चूने गच सीमेंट किए हुए फर्श, सफाई हद दर्जे की, उच्चिया पलिंथां उत्ते उसारियां हुई हवादार कोठड़ियां। चाहे उच्चिया उच्चिया कंधां चार छपेरे है सन, अते तकड़ाई मजबूती की खातर दीवारां भी बड़िया उच्चिया सन। मूहरे वगड़े हुए उच्चिया उच्चिया कंधां वाले छोटे छोटे वेहड़े अते वेहड़ियां दे अगे फिर 5-6 फुट की विथ छड के सब कोठियां दे वेहड़ियां सन्मुख सांझी पथरेली दीवार उसारी हुई, अते कोठड़ियां दे पिछोकड़ भी अहाता उच्चिया दीवारां दा वगड़िया होया सी, पर फिर भी हवा खुली डुली पैंदी रहिंदी सी। जे पंजाब अथवा मद्रास अहाते ते जेलां अंदर अजिहियां कोठियां बणियां होईयां हुंदियां तां इन्हां दे अंदर साह घुट के मर जाण दे हंदेसे हुंदे, पर इत्थे तां अंदर वड़न सार ही बिरतियां खिड़ गईयां। साडे उत्थे वारद होण दी देर सी कि मेघला मूसलाधार हो के बरसन लग पिया, अते अजिही झड़ी लगी कि मुड़ महीनिया बधी मीह थमिया ही नहीं। हर दम खिन खनांत अते दिन रात निम्मी निम्मी पुहार पैंदी रहे। बिहार दे बसनीक आखण कि अजिही बरखा दी बहार अगे कदे नहीं बजी, मानो साडे आगमन विच ही मेघला मस्त होया है। मुल्तानी हुसर दे असह तपताओ पिछों करते पुरख ने यह निमाणियां सहकदियां जिंदा टहकदियां रखण लई हजारीबाग अंदर हुनाल विच ही सियाल बना दिता। उच्चियां कंधां उपर दी थोड़ा किंचित मात्र ही आकाश उफक दा कुदरती नज़ारा कादरी जात दियां अगमी कंगां पचाउण हितसाही हो जांदा। एहन सलेव डोरी हर चरण संग जुड़ी ही रहे, नाम अभ्यास तो सुरती बिरती एक क्षण भी उखड़नी ना पावे। वाह करता तेरे रंग बंदियां अंदर बंदगी कराउण दे भी तेरे अनोखे ढंग हन। सच है अपने सेवकी आपे रख है आपे नाम जपावै, जह जह काज किरत सेवकी तहां तहां उठता वह। वाह साहिबा वाह सिरजनहार करतार, राग आसा महला पहला शांत कर दूजा। तू सबनी थाई जिथे हों जाई साचा सिरजनहार जियो, सबना का दाता कर्म विदाता दुख विसारण हार जियो। दुख विसारण हार स्वामी ਕੀਤਾ ਜਾਕਾ ਹੋਵੇ ਕੁੱਟ ਕੁਤੰਤਰ ਪਾਪਾ ਕੇਰੇ ਇਹ ਘੜੀ ਮੈਂ ਖੋਵੈ ਹੰਸੇ ਹੰਸਾ ਬਗ ਸੇ ਬਗਾ ਘੱਟ ਘੱਟ ਕਰੇ ਵਿਚਾਰ ਜੀਓ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣ ਹਾਰ ਜੀਓ ਦੁੱਖ ਵਿੱਚ ਸੁੱਖ ਮਨਾਵਣ ਦੇ ਅਤੇ ਆਪਣੀ ਭਗਤੀ ਆਪ ਦਰਾਉਣ ਦੇ ਤੇਰੇ ਨਿਰਾਲੇ ਹੀ ਚੁੱਜ ਹਨ ਵਿਖੜੇ ਸਥਾਨਾਂ ਅੰਦਰ ਵੀ ਆਪਣੀ ਭਗਤੀ ਦੇ ਆਪ ਰੰਗ ਚੜ੍ਹਾ ਕੇ ਆਪੇ ਹੀ ਭਾਣੇ ਮਿੱਠੇ ਕਰਕੇ ਆਪਣੇ ਜਨਾਂ ਤੋਂ ਆਪਣੇ ਦਰ ਦਰ ਦੇ ਭਿਖਾਰੀ ਸੇਵਕਾਂ ਤੋਂ ਆਪ ਹੀ ਮਨਵਾਉਂਦਾ ਹੈ ਨਹੀਂ ਤਾਂ ਇਸ ਮਨੁੱਖ ਬਪੜੇ ਦੀ ਕੀ ਹੈਸੀਅਤ ਹੈ ਕਿ ਆਪੇ ਭਾਣਾ ਮਿੱਠਾ ਕਰਕੇ ਮੰਨ ਸਕੇ ਸੱਚ ਹੈ ਰਾਗ ਸੂਹੀ ਮਹੱਲਾ ਪੰਜਵਾਂ ਘਰ ਸੱਤਵਾਂ ਤੇਰਾ ਭਾਣਾ ਤੂਹੇ ਮਨਾਹੇ ਜਿਸਨੂੰ ਹੋਏ ਦਿਆਲਾ ਸਾਈ ਭਗਤ ਜੋਤ ਦੁਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਭਾਵੈ ਸੋ ਪ੍ਰਵਾਨ ਮਨ ਤਨ ਤੂੰ ਹੈ ਅਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਾ ਅਪਾਰ ਅਤ ਉੱਚਾ ਕੋਈ ਅਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਹੀਂ ਸੁਖਦਾਤੇ ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁੱਠੇ ਪਾਵਾਂ ਵਾਹ ਵਿਖੜੇ ਦਬ ਲੰਘਾਵਣ ਹਾਰ ਮੇਰੇ ਸਤਿਗੁਰੂ ਵਾਹ
ਅਗਨ ਚ ਘੋਲਿਆਂ ਵਿੱਚ ਠੰਡੇ ਝੋਲੇ ਦੇਵਣ ਹਾਰ ਅੱਜ ਸੱਚਮੁੱਚ ਤੈਂ ਠੰਡ ਵਰਤਾ ਦਿੱਤੀ
ਤਪਤ ਮਾਹੇ ਠੰਡ ਵਰਤਾਈ ਅੰਧ ਪਿਆ ਦੁੱਖ ਨੱਠੇ ਭਾਈ ਮੱਚਦੀਆਂ ਅਗਨੀਆਂ ਦੇ ਭਾਂਬੜਾਂ ਵਿੱਚ ਤੂੰ ਆਪ ਉਭਾਰਨ ਹਾਰ ਹੈ ਜਿੱਥੇ ਤੇਰਾ ਸਿਮਰਨ ਹੈ ਤਿੱਥੇ ਤੈਂ ਸੱਚਮੁੱਚ ਉਪਾਧਗਤ ਕਿੰਨੀ ਮੇਰੇ ਸਾਹਿਬਾ
ਅੱਜ ਆ ਮੁਹਾਰੇ ਇਹ ਗੁਰਬਾਕੀ ਸ਼ਬਦ ਉਤਕੰਠ ਹੋ ਕੀਰਤਨ ਵਿੱਚ ਆ ਰਹੇ ਹਨ
ਅਤੇ ਸੁਰਤੀ ਸੁਰਤਰ ਲਾ ਰਹੇ ਹਨ ਵਾਹ ਵਾਹ ਸੂਈ ਮਹੱਲਾ ਪੰਜਵਾਂ ਕਾ ਸੱਤਵਾਂ ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸ਼ਰਨਾਈ ਤੇਰਾ ਮਾਣ ਤਾਣ ਰਿਦ ਅੰਤਰ ਹੋਰ ਦੂਜੀ ਆਸ ਚੁਕਾਈ ਮੇਰੇ ਰਾਮ ਰਾਏ ਤੁਧ ਚਿੱਤ ਆਇਆ ਉਭਰੇ ਤੇਰੀ ਟੇਕ ਪ੍ਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ ਅੰਧ ਕੂਪ ਤੇ ਕਾਢ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸਮਾਲ ਸਰਵ ਸੁਖ ਦੀਏ ਆਪ ਕਰੇ ਪ੍ਰਤਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਠ ਛਡਾਈ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਈ ਭਰਮ ਗਿਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ਨਾਨਕ ਦਿਆ ਕਰੀ ਸੁਖਦਾਤੇ ਭੇਟਿਆ ਸਤਿਗੁਰ ਪੂਰਾ ਵਾਹ ਵਾਹ ਆਪ ਮੁਹਾਰੀਆਂ ਕੀਰਤਨ ਦੀਆਂ ਕਾਂਗਾਂ ਉੱਠੀਆਂ ਅਤੇ ਜ਼ੋਰੋ ਜ਼ੋਰੀ ਕੀਰਤਨ ਦੀਆਂ ਧੁਨੀਆਂ ਬੁਲੰਦ ਹੋ ਗਈਆਂ ਅਮਰੀ ਬੇਗ ਨੂੰ ਕੌਣ ਥੰਮੇ ਜੰਗਲ ਵਿੱਚ ਮੰਗਲ ਬਣ ਗਏ ਬੰਦੀ ਖਾਨੇ ਦੀਆਂ ਕਾਲ ਕੋਠੜੀਆਂ ਬੰਦਗੀ ਦੇ ਗੁਫੇ ਅਤੇ ਕੀਰਤਨ ਕ੍ਰਿਸ਼ਮੇ ਹਰ ਬੈਕੁੰਠ ਬੁੰਗੇ ਹੋ ਪਾਸੇ ਸੂਈ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੌਬਲ ਹਾਰਾ ਮੇਰੇ ਰਾਮ ਰਾਏ ਜਿਉਂ ਰਾਖੇ ਤਿਉਂ ਰਹੀ ਹੈ ਤੁਧ ਭਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈ ਹੈ ਰਹਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੇਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ 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 ਨਾਮ ਜੀਵਾਂ ਤਨ ਮਨ ਹੋਏ ਨਿਹੱਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਦ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਅਜਿਹੀ ਬਿਰਤੀ ਵੇਦਵੀ ਧੁਨੀ ਉਨਮ ਨਾਰ ਹੋਈ ਕਿ ਸਨਾਟਾ ਛਾ ਗਿਆ ਹਜ਼ਾਰੀ ਬਾਗ ਜੇਲ੍ਹ ਦੇ ਕਰਮਚਾਰੀ ਚੱਕਰਤ ਹੋ ਕੇ ਠਠੰਬਰ ਖੜ੍ਹੇ ਖਾਲਸਾ ਆਪਣੀਆਂ ਮਸਤ ਮਨਗਾਰੀਆਂ ਵਿੱਚ ਮਸਤ ਉੱਧਰ ਹੋਰ ਕੋਠੀਆਂ ਵਾਲਿਆਂ ਨੂੰ ਵੀ ਪ੍ਰਸ਼ਾਦਾ ਵਰਤੀ ਜਾਣਾ ਸ਼ੁਰੂ ਹੋ ਗਿਆ ਦਾਸ ਨੂੰ ਵੀ ਹਲੂਣਿਆਂ ਝੂਣਿਆਂ ਅਤੇ ਪ੍ਰਸ਼ਾਦ ਛਕਣ ਲਈ ਸਾਵਧਾਨ ਕੀਤਾ ਦਾਸ ਦੀਆਂ ਭੁੱਖਾਂ ਤਾਂ ਸਭ ਗਵਾਈਆਂ ਗਈਆਂ ਸਨ ਅਤੇ ਸਤਿਗੁਰੂ ਨੇ ਪ੍ਰਤਿਗਿਆ ਦੀ ਪੈਜ ਵੀ ਰੱਖਣੀ ਸੀ ਉਵੇਂ ਜਿਵੇਂ ਬਿਹਾਰੀ ਬ੍ਰਾਹਮਣਾਂ ਦਾ ਤਿਆਰ ਕੀਤਾ ਭੋਜਨ ਵਰਤੀਜਣ ਲੱਗ ਗਿਆ ਨਾਨਾ ਪ੍ਰਕਾਰੀ ਭਾਂਤ ਭਾਂਤ ਦੇ ਖਾਣੇ ਤਿਆਰ ਹੋਏ
ਕਿੱਥੇ ਪੰਜਾਬ ਜੇਲ੍ਹਾਂ ਦੇ ਕੱਚਨ ਕੱਚੇ ਛੋਲੇ ਸੂੜਿਆਂ ਦੇ ਭੁਸਰੇ ਅਤੇ ਮੋਠ ਰਵਾਹੀ ਦਾਲਾਂ
ਅਤੇ ਕਿੱਥੇ ਵੰਨ ਸਵੰਨੇ ਭਾਜੇ ਰਾਇਤੇ ਚਟਣੀਆਂ ਮਾਂ ਮੂੰਗੀ ਦੀਆਂ ਛਮਕਵੀਆਂ ਤੜਕੇ ਲੱਗੀਆਂ ਦਾਲਾਂ ਅਤੇ ਗੁਰੜਾ ਖਾਣਾ ਦੁੱਧ ਸਿਉਂ ਗਾਡ ਦੁੱਧ ਚੌਲ ਵਾਲੇ ਲੁਆਜ਼ਮੇ ਅਤੇ ਕਣਕ ਦੇ ਫੁਲਕੇ ਵੱਖਰੇ ਫਿਰ ਬਣੇ ਬਣਾਤੇ ਬਿਨਾਂ ਮੁਸ਼ਕਤ ਘਾਲੇ ਦੇ ਤਿਆਰ ਹੋਏ ਵੇ ਦੂਰ ਸਫ਼ਰ ਪਿੰਡਿਆਂ ਦੇ ਥੱਕੇ ਮੰਨਦਿਆਂ ਅਤੇ ਭੁੱਖਣ ਭਾਣਿਆਂ ਨੂੰ ਇਹ ਨਿਆਮਤ ਮਿਲੀ ਸਭ ਹੱਬੜ ਕੇ ਪਏ ਰਾਹ ਦੇ ਕੀਤੇ ਮਨਸੂਬੇ ਸਭ ਭੁੱਲ ਗਏ ਸਭ ਨੂੰ ਛਕਣ ਦੀ ਪੈ ਗਈ ਦਾਸ ਨੂੰ ਸ਼ਬਦ ਰਸ ਅਗਾਈ ਬਿਰਤੀ ਵਿੱਚ ਰੰਚਕ ਮਾਤਰ ਵੀ ਭੋਜਨ ਬਿੰਜਣ ਲਭਾਏ ਨਾ ਸਕੇ ਅੱਕ ਥੱਕ ਕੇ ਲੱਗਿਆ ਥਾਲ ਚੁੱਕ ਕੇ ਲੈ ਗਏ ਰਾਤ ਵਡੇਰੀ ਹੋ ਗਈ ਸੀ। ਇਸ ਕਰਕੇ ਉਸ ਵੇਲੇ ਤਾਂ ਸਭ ਚੁੱਪ ਚਾਂਦ ਹੋ ਗਈ। ਰਾਤ ਨੂੰ ਪਹਿਰਿਆਂ ਵਾਲੇ ਘੁੰਮਣ ਅਤੇ ਗਸ਼ਤਾਂ ਵਾਲੇ ਗਸ਼ਤਾਂ ਲਾਉਣ, ਇੱਧਰ ਠੰਡੀਆਂ ਪੌਣਾਂ ਦੇ ਰੁਮਕੇ ਲੱਗੇ ਆਉਣ ਅਤੇ ਟੁੰਮ ਟੁੰਮ ਜਗਾਉਣ।
ਹਿੱਤ ਅਲਸਾਈਆਂ ਅੱਖੀਆਂ ਵਾਲਿਆਂ ਨੂੰ ਭਲਾ ਕੌਣ ਥਾਪੜੇ ਦੇਵੇ, ਮਸਾਂ ਸ਼ੁਭ ਅਵਸਰ ਲੱਜੇ ਨਾਮ ਰੰਗ ਜੁੱਟਣ ਦੇ ਅਤੇ ਹੱਲੇ ਕਰ ਕਰ ਟੁੱਟਣ ਦੇ।
ਨਾਮ ਰੱਸੀ ਜਿਹੜੇ ਤਾਂ ਟੁੱਟ ਜੁੱਟ ਪਏ ਨਾਮ ਜਪਣ ਨੂੰ, ਨੈਣ ਨਿਦਰਾਵਲੀਏ ਲੰਮੇ ਪਏ ਘੁਰਾੜੇ ਮਾਰਨ, ਚਿੜੀ ਚੁਹਕੀ ਪਹੁ ਫੁੱਟੀ ਤਾਈਂ ਅਣਕ ਤਰੰਗ ਨਾਮ ਰੰਗ ਦੇ ਵਗਦੇ ਰਹੇ। ਇਤਨੇ ਨੂੰ ਦਿਨ ਚੜ੍ਹਨ ਸਾਰ ਬਗਾਨੇ ਪੁੱਤਰਾਂ ਨੇ ਆਣ ਕਵਾੜ ਖੋਲ੍ਹਣੇ ਸ਼ੁਰੂ ਕੀਤੇ। ਖੋਲ੍ਹਣ ਤੋਂ ਪਹਿਲਾਂ ਬੜਾ ਤਕੜਾ ਬੰਦੋਬਸਤੀ ਅਡੰਬਰ ਖੜ੍ਹਾ ਕੀਤਾ। ਛੱਤਾਂ ਉੱਪਰ ਨੰਗੀਆਂ ਸੰਗੀਨਾਂ ਅਤੇ ਦੁਨਾਲੀਆਂ ਬੰਦੂਕਾਂ ਦੇ ਪਹਿਰੇ ਢੱਕੋ ਢੱਕੀ ਖੜ੍ਹੇ ਕੀਤੇ ਗਏ। ਗੋਰਖਿਆਂ ਦੀਆਂ ਮਿਲਟਰੀ ਪੁਲਿਸ ਦੀਆਂ ਗਾਰਦਾਂ
ਖੋਲ੍ਹਣ ਬੰਦ ਕਰਨ ਅਤੇ ਪਹਿਰਾ ਦੇਣ ਦੀਆਂ ਖਾਸ ਡਿਊਟੀਆਂ ਉੱਤੇ ਤਤਪਰ ਕੀਤੀਆਂ ਗਈਆਂ।
ਮੂਹਰਲੇ ਪਾਸੇ ਵੀ ਗਾਰਦ ਘੁੰਮੇ ਅਤੇ ਪਿਛਲੇ ਪਾਸੇ ਪਹਿਰੇ ਲੱਗੇ ਖੜੋਤੇ। ਇੰਨੇ ਇੰਤਜ਼ਾਮ ਦੇ ਹੁੰਦਿਆਂ ਕਰਦਿਆਂ ਫਿਰ ਵੀ ਸਾਰਿਆਂ ਨੂੰ ਇੱਕਦਮ ਨਾ ਖੋਲ੍ਹਣ, ਦੋ ਦੋ ਤਿੰਨ ਤਿੰਨ ਦੀਆਂ ਕੋਠੀਆਂ ਮਸਾਂ ਖੋਲ੍ਹਣ, ਉਹਨਾਂ ਨੂੰ ਨਹਾ ਧਵਾ ਕੇ ਅੰਦਰ ਤਾੜ ਦੇਣ, ਫਿਰ ਦੂਜੇ ਦੁੱਗੜੇ ਤਿੱਗੜੇ ਨੂੰ ਬਾਹਰ ਕੱਢਣ। ਬਾਹਰ ਵੀ ਕਿੱਥੇ ਕੱਢਣਾ ਸੀ, ਕੋਠੀ ਅੱਗੇ ਚਾਰ ਦੁਆਰੀ ਵਾਲੇ ਵਿਹੜੇ ਵਿੱਚ ਹੀ ਚਾਰ ਕਦਮ ਬਾਹਰ ਲਿਆਉਣ, ਅੰਦਰਲਾ ਜੰਗਲਾ ਖੋਲ੍ਹ ਕੇ ਬਾਹਰ ਵਿਹੜੇ ਵਾਲੇ ਕਵਾੜ ਭੇੜ ਕੇ ਜੰਦਰਾ ਜੜ ਦੇਣ ਅਤੇ ਬਾਲਟੀਆਂ ਪਾਣੀ ਦੀਆਂ ਭਰ ਕੇ ਧਰ ਦੇਣ। ਬਸ ਅੰਦਰ ਹੀ ਨਹਾਵੋ ਧੋਵੋ, ਅੰਦਰ ਹੀ ਮੈਦਾਨ ਹੋ, ਮੈਦਾਨ ਮੇਲਾ ਬਾਹਰ ਕਢਵਾ ਦੇਣ ਅਤੇ ਫਰਨੈਲ ਛਿੜਕਾ ਦੇਣ। ਹਾਂ, ਸਫਾਈ ਵੀ ਪੂਰੀ ਰੱਖਣ ਅਤੇ ਤਕੜਾਈ ਵੀ ਪੂਰੀ। ਹਰ ਪਿੱਛੋਂ ਇਸ਼ਨਾਨ ਦੀਆਂ ਬਾਲਟੀਆਂ ਬਿਹਾਰੀ ਅਖਲਾਕੀ ਕੈਦੀਆਂ ਤੋਂ ਢੁਆ ਕੇ ਭਰਵਾ ਕੇ ਅੰਦਰ ਰਖਾ ਦੇਣ। ਪਰ ਅਸਾਂ ਕਿਸੇ ਦੀ ਢੋ ਭਰ ਕੇ ਰੱਖੀ ਬਾਲਟੀ ਵਰਤਣੀ ਨਾ ਹੋਈ, ਬੜੀ ਮੁਸ਼ਕਲ ਆਈ ਜੇਲ੍ਹ ਵਾਲਿਆਂ ਨੂੰ। ਅਜੇ ਜਰਨੈਲ ਉੱਥੇ ਹੀ ਸੀ, ਜਾਂ ਉਸ ਨੂੰ ਰਿਪੋਰਟ ਕੀਤੀ ਹੋ, ਉਹ ਆਇਆ ਅਤੇ ਸਾਰੀ ਹਕੀਕਤ ਸੁਣੀ। ਪਰ ਉਸਨੇ ਥੋੜ੍ਹੇ ਜਿਹੇ ਉਤਰਾਓ ਚੜ੍ਹਾਓ ਪਿੱਛੋਂ ਹੁਕਮ ਦੇ ਦਿੱਤਾ ਕਿ ਇਸ ਨੂੰ ਪਹਿਲੇ ਨੰਬਰ ਦੀ ਕੋਠੀ ਵਿੱਚ ਬਦਲ ਦੇਵੋ ਜੋ ਜਲ ਪੰਪ ਦੇ ਨਿਕਟਵਾਰ ਸਾਹਮਣੇ ਹੈ, ਅਤੇ ਇਹ ਆਪਣਾ ਜਲ ਆਪ ਹੀ ਭਰ ਕੇ ਅੰਦਰ ਲੈ ਜਾਵੇ। ਬਾਲਟੀਆਂ ਇੱਕ ਦੀ ਥਾਂ ਚਾਹੇ ਇਸ ਨੂੰ ਦੋ ਦੇਵੋ, ਅਤੇ ਸ਼ਕਲ ਨੂੰ ਇਸ ਨੂੰ ਰੱਜ ਕੇ ਫਲ ਮੇਵੇ ਦਿੱਤੇ ਜਾਇਆ ਕਰਨ। ਸੀਸ 'ਤੇ ਸਜਾਉਣ ਲਈ ਸਾਰਿਆਂ ਨੂੰ ਇੱਕ ਇੱਕ ਭਰਨਾ ਉਸੇ ਦਿਨ ਤੋਂ ਮਿਲ ਗਿਆ। ਦੁੱਧਾਧਾਰੀ ਵੀਰ ਜਿੰਦਰ ਸਿੰਘ ਨੂੰ ਵੀ ਤਿੰਨ ਸਿਰ ਪੱਕਾ ਦੁੱਧ ਅਤੇ ਦੁੱਧ ਵਿੱਚ ਮਿਸਰੀ ਪਾਉਣ ਦਾ ਹੁਕਮ ਹੋਇਆ। ਮੈਥੋਂ ਦੂਜੇ ਨੰਬਰ ਦੀ ਕੋਠੀ ਵਿੱਚ ਉਸ ਦੁੱਧਾਧਾਰੀ ਸਾਧੂ ਨੂੰ ਟਿਕਾ ਦਿੱਤਾ। ਹੋਰ ਸਾਰਿਆਂ ਦੀਆਂ ਕੋਠੀਆਂ ਨਿਤਰਾ ਪ੍ਰਤ ਇੱਕ ਦੂਜੇ ਤੀਜੇ ਚੌਥੇ ਨਾਲ ਬਦਲੀਆਂ ਜਾਇਆ ਕਰਨ, ਪਰ ਸਾਡੀਆਂ ਕੋਠੀਆਂ ਦੀ ਬਦਲਾ ਸਦਲੀ ਉੱਥੇ ਹੀ ਅਸਥਿਰ ਰਹਿ ਖੜੋਤੀ। ਸੋ ਸਗੋਂ ਚੰਗਾ ਹੋਇਆ, ਨਿੱਤ ਦੀ ਅਕਾਬਾਜ਼ੀ ਮੁੱਕੀ ਅਤੇ ਲਾਭ ਇਹ ਵੀ ਹੋਇਆ ਕਿ ਨਿੱਤ ਨਵੇਂ ਸੱਜਣ ਸਾਡੇ ਨੇੜੇ ਆ ਜਾਇਆ ਕਰਨ। ਜਿਸ ਬਲਾਕ ਵਿੱਚ ਸਾਨੂੰ ਬੰਦ ਕੀਤਾ ਗਿਆ ਉਸ ਵਿੱਚ 20 ਕੋਠੀਆਂ ਸਨ ਅਤੇ 20ਾਂ ਵਿੱਚ 20 ਸੱਜਣ ਹੀ ਅੱਡੋ ਅੱਡ ਬੰਦ ਕੀਤੇ ਜਾਂਦੇ ਸਨ। 18 ਦੀ ਬਦਲੀ ਉਹਨਾਂ 18 ਕੋਠੀਆਂ ਅੰਦਰ ਇੱਧਰ ਇੱਧਰ ਹੁੰਦੀ ਰਹੇ, ਪਰੰਤੂ ਜਿੱਦੇ ਵੱਜੇ ਜੰਗਲਿਆਂ ਅੰਦਰ ਤਾੜੇ ਹੋਏ ਸਿੰਘ ਸੂਰਬੀਰਾਂ ਦੇ ਅਜਿਹੇ ਬੋਲ ਵਾਲੇ ਕਿ ਸ਼ੇਰਾਂ ਵਾਂਗੂ ਹੀ ਬਾਣੀਆਂ ਪੜ ਪੜ ਗੱਜਣ ਅਤੇ ਜਿਉਂ ਜਿਉਂ ਸ਼ੇਰ ਗੱਜਣ ਤਿਉਂ ਤਿਉਂ ਕੋਠੀਆਂ ਗੂੰਜਣ। ਇੱਕ ਜਣਾ ਬਾਣੀ ਪੜ੍ਹੇ ਤਾਂ ਸਾਰੀਆਂ ਕੋਠੀਆਂ ਵਿੱਚ ਸੁਣਾਈ ਦੇਵੇ, ਰਾਤ ਨੂੰ ਤਾਂ ਦੂਰ ਦੂਰ ਸਾਰੇ ਜੇਲ੍ਹ ਅਹਾਤਿਆਂ ਵਿੱਚ ਪਾਠਾਂ ਦੀ ਧੁਨੀ ਸੁਣੇ। ਗੱਲ ਕੀ ਬਾਣੀਆਂ ਦੇ ਪਾਠਾਂ ਦਾ ਅਜਿਹਾ ਪ੍ਰਵਾਹ ਚੱਲਿਆ ਕਿ ਚੱਤੋ ਪੈਰ ਕਿਸੇ ਵੇਲੇ ਠੱਲੇ ਹੀ ਨਾ। ਸੰਗਤ ਦੇ ਪ੍ਰਭਾਵ ਕਰਕੇ ਸਾਨੂੰ ਵੱਧ ਤੋਂ ਵੱਧ ਬਾਣੀਆਂ ਕੰਠ ਕਰਨ ਅਤੇ ਸੁਣਨ ਦੀ ਚੌਂਪ ਸੰਧੀ ਵੀ ਲੱਗੀ ਰਹੇ। ਪ੍ਰੇਮ ਪਾਠਾਂ ਦੇ ਕਰਨ ਅਤੇ ਸੁਣਨ ਸੁਣਾਵਣ ਦੀ ਅਜਿਹੀ ਹੁੱਬ ਭਰੀ ਰੀਝ ਰਜਾਇਤ ਹੋਈ ਕਿ ਕਿਸੇ ਵੇਲੇ ਸੁਰਤੀ 'ਤੇ ਅੱਖ ਉਗੜਨੀ ਹੀ ਨਾ ਪਾਵੇ। ਅਜਿਹਾ ਪ੍ਰੇਮ ਪਿਆਰ ਪਰਸਪਰ ਉਪਜਿਆ ਕਿ ਇੱਕ ਦੂਜੇ ਨੂੰ ਭਾਈ ਸਾਹਿਬ ਕਹਿ ਕੇ ਬੁਲਾਵਣ। ਅੰਮ੍ਰਿਤ ਰੂਪੀ ਬਾਣੀ ਦੀ ਅੰਮ੍ਰਿਤ ਕਲਾ ਅਜਿਹੀ ਵਰਤੀ
ਕਿ ਈਰਖਾ ਦਵੈਖ ਵਖੀਲੀ
ਕਿਵਰ ਤਕਬਰੀ ਕਿਸੇ ਨੂੰ ਸੁਪਨੇ ਮਾਤਰ ਵੀ ਨਾ ਫੁਰੇ। ਬਾਣੀਓ ਸੁੰਝੇ ਝੰਜੇ ਹਿਰਦਿਆਂ ਵਾਲੀ ਬਿਲਲ ਬਿਲਲਾਟ ਸਭ ਦੂਰ 'ਤੇ ਚੱਕਣਾ ਚੂਰ ਹੋ ਗਈ। ਕੋਈ ਕੋਈ ਕੋਰੜ ਭਾਵੇਂ ਸੁੰਜਾ ਸੁੰਜਾ ਰਹਿ ਗਿਆ ਹੋਵੇ, ਨਾ ਕੋਈ ਕੰਮ ਨਾ ਕੋਈ ਧੰਦਾ, ਕੇਵਲ ਨਾਮ ਬਾਣੀ ਦਾ ਆਹਾਰ, ਸੱਚੜਾ ਭਵਤਾਰ ਆਹਾਰ, ਨਾ ਭੋਜਨ ਛਕਣ ਦੀ ਚਿੰਤਾ, ਨਾ ਸੰਸਾਰ ਕੁਟੰਬੀਆਂ ਦੀ ਮੋਹ ਮਮਤਾ। ਸੁਖਮਣੀ ਸਾਹਿਬ ਦੀ ਬਾਣੀ ਤਾਂ ਬਹੁਤ ਸਾਰਿਆਂ ਦੇ ਕੰਠ ਹੋ ਗਈ, ਪਾਠ ਸਰਵਣ ਦੀ ਵਾਰੀ ਨਾ ਆਵੇ। ਅਖੰਡ ਪ੍ਰਵਾਹ ਚੱਲ ਪਿਆ, ਕਈ ਪ੍ਰੇਮੀਆਂ ਨੇ ਤਾਂ ਸਮੁੱਚੀ ਪੰਜ ਗ੍ਰੰਥੀ ਹੀ ਕੰਠ ਕਰ ਲਈ। ਅਕਾਲ ਉਸਤਤ ਅਤੇ ਸ਼੍ਰੀ ਅਕਾਲ ਜੀ ਕੀ ਉਸਤਤ ਵਿਚਿੱਤਰ ਨਾਟਕ ਵਿੱਚੋਂ ਬਹੁਤਿਆਂ ਦੇ ਕੰਠ ਹੋ ਗਈ। ਰਾਤ ਦੇ 2 ਵਜੇ ਤੋਂ ਦਿਨ ਚੜ੍ਹੇ ਜਿੰਦਰਾ ਖੋਲ੍ਹਣ ਤੱਕ ਬਾਣੀ ਦਾ ਤੋੜ ਅਖੰਡ ਪ੍ਰਵਾਹ ਚੱਲੇ। ਰਾਤ ਨੂੰ ਆਥਣੇ ਬੰਦ ਹੋਣ ਤੋਂ ਪਹਿਲਾਂ ਹੀ ਜਲ ਦੀਆਂ ਬਾਲਟੀਆਂ ਭਰ ਕੇ ਅੰਦਰ ਜੰਗਲੇ ਕੋਲ ਰੱਖ ਲਈਆਂ ਜਾਣ, 1 ਵਜੇ ਹੀ ਉੱਠ ਕੇ ਇਸ਼ਨਾਨੇ ਸੋਧੇ ਜਾਣ। ਵੀਰ ਭਾਈ ਅਤਰ ਸਿੰਘ ਜੀ ਦੀ ਕੋਠੀ ਅਕਸਰ ਮੇਰੇ ਲਾਗ ਪਾਸ ਹੀ ਰਿਹਾ ਕਰੇ ਅਤੇ ਅਥੱਕ ਪ੍ਰੇਮ ਆਨੰਦ ਦੀ ਵੀਰ ਗੁਰਬਾਣੀ ਦੇ ਅਖੰਡ ਪ੍ਰਵਾਹ 'ਚ ਲਾਏ ਕੇ ਇੱਕ ਅਦੁੱਤੀ ਆਨੰਦ ਰਸ ਬੰਨ੍ਹਦਿਆ ਕਰਨ। ਦਿਨ ਚੜ੍ਹੇ ਨਿੱਤ ਕਿਰਿਆ ਸੋਚ ਆਦਿਕ ਤੋਂ ਫਾਰਗ ਹੋ ਕੇ ਫਿਰ ਪਾਠਾਂ ਦੇ ਦੌਰ ਚੱਲ ਪੈਣੇ। ਕਦੇ ਕੋਈ ਪ੍ਰੇਮੀ ਪਾਠ ਸੁਣਾਵੇ, ਕਦੇ ਕੋਈ ਬਾਹਰ ਨਾ ਪਵੇ। ਸ਼ਕਨ ਛਕਾਉਣ ਦਾ ਸਮਾਂ ਹੀ ਮਸਾਂ ਅਵੇਸਲਾ ਜਾਵੇ, ਨਹੀਂ ਤਾਂ ਸਾਰਾ ਦਿਨ ਪਾਠ ਅਭਿਆਸ ਵਿੱਚ ਬਤੀਤ ਹੋਵੇ, ਸੋਹਣੇ ਲੇਖੇ ਲੱਗ ਕੇ ਬਤੀਤ ਹੋਵੇ।
ਆਥਣੇ ਕੋਠੀਆਂ ਵਿੱਚ ਬੰਦ ਹੋਣ ਸਾਰ ਇੱਕ ਸੱਜਣ ਰੋਜ਼ ਰੌਲ ਸੁਧੇ ਸ਼੍ਰੀ ਰਹਿਰਾ ਸਾਹਿਬ ਦਾ ਪਾਠ ਸੁਣਾਏ ਅਤੇ ਬਾਕੀ ਸਾਰੇ ਸੱਜਣ ਸੁਣਨ। ਇਵੇਂ ਜਿਵੇਂ ਹੀ ਪਿਛਲੇ ਦੋਹਾਂ ਸੈਲ ਬਲਾਕਾਂ ਵਿੱਚ ਵੀ ਇਹੋ ਵਰਤਾਰਾ ਵਰਤਦਾ ਰਹੇ, ਰਹਿਰਾਸ ਦੇ ਪਾਠ ਪਸ਼ਚਾਤ ਜੈਕਾਰੇ ਗਜਾਏ ਜਾਣ ਜਿਨ੍ਹਾਂ ਦੇ ਨਾਲ ਉਦਾਲੇ ਦਾ ਜੰਗਲ ਗੂੰਜ ਉੱਠੇ। ਰਹਿਰਾਸ ਦਾ ਭੋਗ ਪੈਣ ਸਾਰ ਅਤੇ ਜੈਕਾਰਿਆਂ ਦੀ ਗੁੰਜ਼ਾਰ ਠੱਲਣ ਸਾਰ ਹੀ ਦਿਨ ਰਹਿਣ ਬਾਰਾਂ ਮਾਹਾਂ ਤੁਖਾਰੀ, ਬਾਰਾਂ ਮਾਹਾਂ ਮਾਂਝ, ਫੁਨਹੇ, ਚੌਬੋਲੇ, ਬਿਰਹੜੇ ਆਦਿਕ ਬਾਣੀਆਂ ਦੇ ਪ੍ਰੇਮ ਪਾਠ ਹੋਇਆ ਕਰਨ।
ਫਿਰ 9:30 ਅਥਵਾ 10 ਵਜੇ ਕੀਰਤਨ ਸੋਹਿਲਾ ਪਾਠ ਪੜ੍ਹ ਸੁਣ ਕੇ ਸਭ ਸੱਜਣਾਂ ਨੇ ਗੁਪਤ ਹੋ ਜਾਣਾ। ਗੁਪਤ ਅਭਿਆਸੀਆਂ ਨੇ ਨਾਮ ਅਭਿਆਸ ਵਿੱਚ ਜੁੱਟ ਜਾਣਾ ਅਤੇ ਜੁੱਟੇ ਜੁਟਾ ਹੀ ਗੁੱਟ ਹੋ ਜਾਣਾ। ਅੰਮ੍ਰਿਤ ਵੇਲੇ ਉੱਠਣ ਸਾਰ ਪਹਿਲਾਂ ਜਪਜੀ ਸਾਹਿਬ, ਹਜ਼ਾਰੇ ਦੇ ਸ਼ਬਦ ਜਾਪ ਸਾਹਿਬ, ਹਜ਼ਾਰੇ ਦੇ ਸ਼ਬਦ ਪਾਤਸ਼ਾਹੀ ਦਸਵੀਂ ਅਤੇ ਸਵਈਏ ਆਦਿਕ ਦਾ ਪਾਠ ਹੋ ਕੇ ਸ਼੍ਰੀ ਆਸਾ ਜੀ ਦੀ ਵਾਰ ਸ਼ਬਦ ਸ਼ਕਿਆਂ ਸਮੇਤ ਅਲਾਪਣਾ ਹੋਣੀ। ਫੁਨਹੇ ਸੁਖਮਣੀ ਸਾਹਿਬ, ਸੁਖਮਣਾ ਸਾਹਿਬ, ਬਾਵਨ ਅੱਖਰੀ, ਅਕਾਲ ਉਸਤਤ ਆਦਿਕ ਬਾਣੀਆਂ ਦੇ ਪਾਠਾਂ ਦੇ ਸੋਤ ਸਰੋਤ ਆਨੰਦ ਮੰਗਲ ਹੋਣੇ। ਨਿਤਾ ਪ੍ਰਤੀ ਰੌਲ ਸੁਧੇ ਨਿਤ ਨਵੇਂ ਸੱਜਣ ਪਾਠ ਸੁਣਾਵਣ। ਸੁਖਮਣੀ ਸਾਹਿਬ ਆਦਿਕ ਬਾਣੀਆਂ ਦੇ ਰੱਸੀਏ ਪਾਠੀ ਸੱਜਣ ਇਹ ਸਨ, ਜਿਨ੍ਹਾਂ ਵਿੱਚੋਂ ਕਈਆਂ ਨੇ ਦਿਨਾਂ ਵਿੱਚ ਹੀ ਬਾਣੀਆਂ ਕੰਠ ਕਰ ਲਈਆਂ ਅਤੇ ਕਈ ਸੱਜਣਾਂ ਦੇ ਪਹਿਲੇ ਹੀ ਕੰਠ ਸਨ। ਵੀਰ ਭਾਈ ਅਤਰ ਸਿੰਘ ਜੀ, ਭਾਈ ਲਾਲ ਸਿੰਘ ਜੀ ਨਾਰੰਗ ਵਾਲੀਏ, ਭਾਈ ਬੋਗ ਸਿੰਘ ਜੀ ਝਾੜ ਸਾਹਿਬ ਵਾਲੇ, ਭਾਈ ਗੁੱਜਰ ਸਿੰਘ ਜੀ ਭਕਨਾ, ਭਾਈ ਹਰਨਾਮ ਸਿੰਘ ਜੀ ਰਸੂਲਪੁਰੀਏ, ਭਾਈ ਹਰਨਾਮ ਸਿੰਘ ਜੀ ਗੁੱਜਰ ਵਾਲੀਏ, ਵੀਰ ਸੱਜਣ ਸਿੰਘ ਜੀ ਨਾਰੰਗ ਵਾਲੀਏ, ਭਾਈ ਕਰਤਾਰ ਸਿੰਘ ਜੀ ਨਵੇਂ ਚੰਦ ਵਾਲੇ, ਭਾਈ ਹਰੀ ਸਿੰਘ ਜੀ ਕਨੇਡੀਅਨ, ਭਾਈ ਮਹਾਰਾਜ ਸਿੰਘ ਜੀ ਵੀਰ ਨਾਰਾਇਣ ਸਿੰਘ ਉਰਫ ਕਰਤਾਰ ਸਿੰਘ ਪਟਿਆਲੇ ਵਾਲੇ, ਭਾਈ ਦਲ ਸਿੰਘ ਜੀ ਉਰਫ ਪਾਲਾ ਸਿੰਘ ਢੁੱਡੀਕੇ। ਇਹਨਾਂ ਵੀਰਾਂ ਦੇ ਕਈ ਕਈ ਵੱਡੀਆਂ ਵੱਡੀਆਂ ਬਾਣੀਆਂ ਕੰਠ ਸਨ, ਕਿੱਥੇ ਤੱਕ ਵਰਣਨ ਕਰਕੇ ਸੁਣਾਈਏ।